ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਵਿੰਗਾ ਹੋਵਾ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨਿਕਾ ਜੋ ਨਾਵੈ ਸੋ ਕੁਲ ਤਰਾਵੈ ਉਧਾਰ ਹੋਵਾ ਹੈ ਜੀ ਕਾ ਰਹਾਓ ਜੈਕਾਰ ਜਗ ਗਾਵੈ ਮਨ ਚਿੰਦਿਆੜੇ ਫਲ ਪਾਵੈ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਹਾਵੈ ਸੋ ਜਾਨ ਪਰਮ ਗਤ ਪਾਵੈ ਮਰੈ ਨ ਆਵੈ ਜਾਈ ਹਰ ਹਰ ਨਾਮ ਧਿਆਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਇਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਇਹੋ ਬ੍ਰਹਮ ਵਿਚਾਰ ਸੋ ਜਾਨੈ ਜਿਸ ਦਇਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਨਾਈ ਸਭ ਚਿੰਤਾ ਗਣਤ ਮਿਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਦੁਨੀਆ ਦੀ ਸਭ ਤੋਂ ਮੁਕੱਦਸ ਪਵਿੱਤਰ ਬਖਸ਼ਾਂ ਨਾਲ ਭਰਪੂਰ ਪਾਵਨ ਪਵਿੱਤਰ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਧੰਨ 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 ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਚਰਣਾਂ ਦੇ ਵਿੱਚ ਦੁਨੀਆ ਦੇ ਕਿਸੇ ਵੀ ਨੁੱਕਰ ਦੇ ਵਿੱਚ, ਕਿਸੇ ਵੀ ਕੋਨੇ ਦੇ ਵਿੱਚ, ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਬੈਠਾ ਹੋਇਆ ਹਰ ਭਾਵਨਾ ਪਿਆਰ ਵਾਲਾ ਸਿੱਖ ਜਦੋਂ ਵੀ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਸਤਸੰਗਤ ਦੇ ਵਿੱਚ ਅਰਦਾਸ ਹੁੰਦੀ ਹੈ, ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਹੈ, ਹਰ ਗੁਰਸਿੱਖ ਗੁਰਮੁਖ ਦੇ ਮਨ ਦੀ ਭਾਵਨਾ ਅਰਦਾਸ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਆਪਣੇ ਦਰਸ਼ਨ ਅਤੇ ਇਸ਼ਨਾਨ ਸਾਨੂੰ ਜ਼ਰੂਰ ਬਖਸ਼ੋ। ਉਸ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਗੁਰਸਿੱਖੋ, ਜਿਸ ਦੇ ਬਾਰੇ ਗੁਰਮੁਖ ਗੁਰਸਿੱਖ ਜੋਦੜੀਆਂ ਕਰਕੇ, ਅਰਦਾਸਾਂ ਕਰਕੇ ਰੋਜ਼ ਮੰਗ ਕਰਦੇ ਨੇ, ਸਤਿਗੁਰਾਂ ਨੇ ਸਾਡੇ 'ਤੇ ਮਹਾਨ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ, ਉਸ ਪਾਵਨ ਪਵਿੱਤਰ ਅਸਥਾਨ ਦੇ ਨਿਤ ਦਰਸ਼ਨ ਪ੍ਰਸੰਨ ਕਰਨ ਦਾ, ਇਸ਼ਨਾਨ ਕਰਨ ਦਾ, ਉੱਥੋਂ ਦੀ ਪਾਵਨ ਪਵਿੱਤਰ ਚਰਨ ਧੂੜੀ ਨੂੰ ਪਰਸਣ ਦਾ ਸਾਨੂੰ ਸੁਭਾਗ ਬਖਸ਼ਿਸ਼ ਕੀਤਾ ਹੈ। ਇਸ ਤੋਂ ਵੱਡੇ ਦੁਨੀਆ ਦੇ ਹੋਰ ਕਰਮ ਕੀ ਹੋ ਸਕਦੇ ਨੇ, ਭਾਗ ਕੀ ਹੋ ਸਕਦੇ ਹਨ। ਧੰਨ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡਾ ਹਰ ਸਵਾਸ ਹਰ ਖੇਨ ਸਾਹਿਬਾਂ ਦੀ ਪਾਵਨ ਪਵਿੱਤਰ ਯਾਦ ਦੇ ਵਿੱਚ, ਪ੍ਰੀਤ ਦੇ ਵਿੱਚ ਗੁਜ਼ਰੇ। ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਮਹਾਨ ਰਹਿਮਤ ਬਖਸ਼ਿਸ਼ ਕੀਤੀ ਆਪਣੇ ਪਾਵਨ ਪਵਿੱਤਰ ਅਸਥਾਨ ਤੋਂ। ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਰਾਹੀਂ ਸਾਨੂੰ ਮਹਾਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਪਵਿੱਤਰ ਉਪਦੇਸ਼, ਸ੍ਰੀ ਮੁਖ ਵਾਕ ਦੀ ਉਥਾਨਕਾ ਮਹਾਂਪੁਰਖ ਗੁਰਮੁਖ ਜੋ ਵਿਦਵਾਨ ਹਨ, ਜਦੋਂ ਆਪਾਂ ਸਾਧ ਸੰਗਤ ਜੀ ਆਪਣੇ ਇਤਿਹਾਸ ਨੂੰ ਪੜ੍ਹਦੇ ਅਤੇ ਸੰਭਾਲਦੇ ਹਾਂ, ਫਿਰ ਸਾਨੂੰ ਇਹ ਗੱਲਾਂ ਚੇਤੇ ਦੇ ਵਿੱਚ ਰਹਿੰਦੀਆਂ ਨੇ। ਸਾਧ ਸੰਗਤ ਜੀ ਬਿਨਾਂ ਕਾਰਨ ਪਤਾ ਤੋਂ ਕਿ ਇਹ ਗੱਲ ਕਿਉਂ ਹੋਈ ਹੈ, ਜੇ ਆਪਾਂ ਨੂੰ ਕਾਰਨ ਨਾ ਪਤਾ ਹੋਵੇ ਤਾਂ ਗੱਲ ਦੀ ਸਮਝ ਨਹੀਂ ਪੈਂਦੀ। ਜਿਸ ਨੂੰ ਕਥਾ ਦੀ ਭਾਸ਼ਾ ਵਿੱਚ ਉਥਾਨਕਾ ਕਿਹਾ ਜਾਂਦਾ ਹੈ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਜਿੰਨੇ ਵੀ ਬਚਨ ਹਨ, ਸਾਹਿਬਾਂ ਦਾ ਇਸ ਨੂੰ ਉਚਾਰਨ ਕਰਨ ਦਾ ਕੋਈ ਕਾਰਨ ਹੈ, ਕੋਈ ਰੀਜਨ ਹੈ। ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖਵਾਕ ਧੰਨ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਉਸ ਸਮੇਂ ਕੀਤੇ ਜਿਸ ਸਮੇਂ ਸਰਕਾਰ ਦੇ ਅਤੇ ਸੰਸਾਰ ਦੇ ਜਿਹੜੇ ਨਿੰਦਕ ਲੋਕ ਸਨ ਉਹ ਵਿਘਨ ਪਾਉਂਦੇ ਸੀ। ਆਪ ਜੀ ਗੁਰਮੁਖ ਹੋ ਨਿਤ ਇਸ ਪਾਵਨ ਪਵਿੱਤਰ ਅਸਥਾਨ 'ਤੇ ਆ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਕਥਾ ਸਰਵਣ ਕਰਦੇ ਹੋ ਬੜੇ ਬੜੇ ਵੱਡੇ ਵਿਦਵਾਨਾਂ ਤੋਂ। ਬਹੁਤ ਸਾਰੇ ਐਸੇ ਗੁਰਮੁਖ ਸਰੀਰ ਵੀ ਹੋਣਗੇ ਜਿਨ੍ਹਾਂ ਨੇ ਮਹਾਨ ਗੁਰਮੁਖ ਨਾਮ ਰਸੀਏ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਸੰਤ ਕਰਤਾਰ ਸਿੰਘ ਜੀ ਖਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਪਾਸੋਂ ਇਸ ਅਸਥਾਨ 'ਤੇ ਕਥਾ ਸੁਣੀ ਹੋਏਗੀ। ਸਾਧ ਸੰਗਤ ਜੀ, ਆਪ ਜੀ ਨੇ ਬਹੁਤ ਵਾਰੀ ਇਹ ਸਰਵਣ ਕੀਤਾ ਹੈ, ਫਿਰ ਵੀ ਮੈਂ ਬੇਨਤੀ ਕਰਦਾ, ਦੇਸ਼ਾਂ ਵਿਦੇਸ਼ਾਂ ਵਿੱਚ ਮੀਡੀਆ ਦੇ ਰਾਹੀਂ ਸਰਵਣ ਕਰਨ ਵਾਲੇ ਗੁਰਮੁਖਾਂ ਨੂੰ ਬੇਨਤੀ ਹੈ ਕਿ ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਗੁਰਮੁਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਦੱਸਦੇ ਹੋਏ ਕਹਿੰਦੇ ਨੇ ਕਿ ਜਿਸ ਸਮੇਂ ਬਹੁਤ ਸਾਰੇ ਵਿਘਨ ਪਾਏ ਗਏ ਪ੍ਰਿਥੀ ਚੰਦ ਜੀ ਵੱਲੋਂ ਵੀ ਲਾਲਚ ਵਿੱਚ ਆ ਕੇ, ਪਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਾਰੇ ਵਿਘਨ ਦੂਰ ਕਰ ਦਿੱਤੇ। ਤਾਂ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਦੂਸਰਾ, ਇਹਦੇ ਬਾਰੇ ਮਹਾਂਪੁਰਖ ਗੁਰਮੁਖ ਵਿਦਵਾਨ ਇਹ ਵੀ ਦੱਸਦੇ ਨੇ, ਜਿਸ ਸਮੇਂ ਸ੍ਰੀ ਹਰ ਕੀ ਪੌੜੀ ਵਿਖੇ, ਜਿੱਥੇ ਆਪਾਂ ਜਾ ਕੇ ਸ੍ਰੀ ਹਰਿਮੰਦਰ ਸਾਹਿਬ नमस्कार करके साहिब गुरु रामदास सच्चे पातशाह जी के चरणों विच बाद विचों आके अमृत चुला लैंदे हन। उस अस्थान की जिहड़ी धरती सी जो मिट्टी सी उह पुट्टी नहीं सी जांदी। गुरप्रताप सूरज ग्रंथ दे विच वी इह जिक्र आया है जो गैंतियां ते कईयां सन उन्हां दे वी मूँह मुड़दे सी इन्नी सख्त मिट्टी सी। तां अकाल पुरख वाहिगुरू ने आप सरगुण सरूप धारण करके उस पावन पितर अस्थान की सेवा की है जिस करके उन्हूं हर की पौड़ी कहा जाता है। तो अकाल पुरख वाहिगुरु के शुकराने के धन साहिब गुरु अर्जन देव जी महाराज सच्चे पातशाह जी ने इस पावन पितर अस्थान की महिमा वड्याई संगतां नूं समझाई है। साध संगत जी, ये वह पवित्र अस्थान है जिदे बारे साडे बुजुर्ग गुरमुख गुरसिख कहिंदे है, महापुरख कहिंदे ने, खालसा जी जदों परकरमा विच पैर पाउणा है, जदों भी गुरसिखां गुरमुखां ने माइयां भाइयां ने दर्शन करन आउणा है। मैं बेनती करदा आप जी घरां दे विच बैठे भी कथा सरवण करदे हो, अपने बच्चियां नूं समझावो, जदों भी श्री हरिमंदर साहिब जी दे श्री अमृतसर साहब जी के प्रसन्न करने वास्ते आना इस स्थान पर, साध संगत जी इतने इनिया इटा तो पत्थर नहीं लगे जिन्ने गुरमुखा गुरसिखा के इतने सिर लगे, जिन्ने इतने सिर लगे है सेवा संभाल वास्ते इन्ने इतने पत्थर तो इटा नहीं लगिया। इस वास्ते बड़ी भावना के नाल बड़ी प्रीत दे नाल परकरमा दे विच चलना चाहिए है। सतगुरां दे पावन सरोवर विच इशनान करदिआं होइआं भै भावनी दे नाल गुरमुख जन कहिंदे जे इशनान नहीं कीता सवेरे उस तों बाद कोई क्रिया भी गए आ ते पहलां टूटियां ते इशनान करो, उस तों बाद श्री अमृतसर साहिब सरोवर दे विच इशनान करना है, नाल जपजी साहिब जी का पाठ करना। जे नाल नहीं कर सकदे वाहिगुरु मंत्र का जाप करिए, मूल मंत्र का जाप करिए, सतगुरां दी किसे बाणी दे शब्द का जाप करिए ताकि साडे उत्ते बख्शां हो सकन। पंथ दे महान विद्वान गुरमुख नाम रसीए ज्ञानी संत सिंह जी मस्कीन सतगुरां दी महिमा वडियाई करदे होए बचन कहिंदे ने कि गुरमुख गुरमत दे विच गुरसिखी दे विच सब तो ज़्यादा नाम दा बाणी दा महत्म है, ते जे उस तो बाद वडियाई है ते सतगुरु श्री गुरु रामदास सच्चे पातशाह जी दे पावन पवित्र अस्थान दी अमृत सरोवर दी सब तो उत्तम सब तो वड्डी वडियाई महिमा साहिबां दी बाणी दी है। जे उस तो बाद गुरसिखां दे हिरदियां विच सब तो वधीक दुनिया विच प्यार है तो सतगुरां दे बख्शिश किए हुए पावन गुरधामां दा। ते साध संगत जी, जे आपां प्यार भावना नहीं रखांगे फिर बख्शा नहीं लै सकांगे। सतगुरां ने भी इहदे विच बचन किए है कि जिहड़े भावना दे नाल प्रीत दे नाल हुंदे है मर्यादा दे विच रहिंदे ने उह बख्शा प्राप्त करदे हन। जिवें साहिब श्री गुरु अर्जन देव जी महाराज सच्चे पातशाह जी अकाल पुरख वाहिगुरू की महिमा वड्याई सानू समझाउंदे हन। शरदा प्रेम भावना दे नाल आपां सरवण करिए, सारे प्यार नाल गज के बुलाओ सतनाम श्री वाहिगुरू साहिब जी
सोरठ मोहल्ला पंजवा।
सोरठ रागणी द्वारा पंजवें पातशाह धन साहिब गुरु अर्जन देव जी महाराज सच्चे पातशाह कृपा करते हैं, जिन्हों बारे गुरमुख गुरसिख भट ब्रह्म ज्ञानी वो कहिंदे ने धरण गगन नव खंड मह जोत स्वरूपी रहो पार पन मथुरा कछ भेद नहीं गुर अर्जन प्रतख हर। प्रतख हरि स्वरूप परमात्मा स्वरूप सतगुरु गुरु अर्जन देव जी महाराज आप अपने आप नूं तटस्थ रख के हैन उहो ही स्वरूप, संगतां दी बेनती ते रख्या करन वाले उहो ही ने, ਪਰ ਸੰਸਾਰ ਵਿੱਚ ਪ੍ਰੇਮਾ ਭਗਤੀ ਦ੍ਰਿੜ ਕਰਾਉਣੀ ਹੈ। ਸਾਧ ਸੰਗਤ ਜੀ, ਜਿਵੇਂ ਇੱਕ ਟੀਚਰ ਹੁੰਦਾ ਹੈ, ਬਲੈਕ ਬੋਰਡ 'ਤੇ ਲਿਖਦਾ ਹੈ, ਉਹਨੂੰ ਵਿੱਦਿਆ ਸਾਰੀ ਦਾ ਗਿਆਨ ਹੈ, ਪਰ ਫਿਰ ਵੀ ਬੱਚੇ ਪੜ੍ਹਨ ਉਹ ਬਲੈਕ ਬੋਰਡ 'ਤੇ ਲਿਖਦਾ ਹੈ। ਇਸੇ ਤਰ੍ਹਾਂ ਪਰਮਾਤਮਾ ਦਾ ਰੂਪ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਸਾਨੂੰ ਭਗਤੀ ਦੀ ਜਾਚ ਆਵੇ, ਸਾਡੇ ਹਿਰਦੇ ਵਿੱਚ ਪ੍ਰੇਮ ਵਸੇ, ਅਸੀਂ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਮੰਨੀਏ, ਉਹਦੇ ਨਾਲ ਜੁੜੀਏ। ਇਸ ਵਾਸਤੇ ਸਰੀਰਾਂ ਨੂੰ ਆਪਣੇ ਆਪ ਨੂੰ ਤਟਸਥ ਰੱਖਿਆ, ਇੱਕ ਕਿਨਾਰੇ ਰੱਖ ਕੇ ਸਾਨੂੰ ਬਚਨ ਸੁਣਾਉਂਦੇ ਹੈ। ਭਗਤੀ ਭਾਵਨਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਥਾ ਦੀ ਭਾਸ਼ਾ ਵਿੱਚ ਭਗਤੀ ਭਾਵਨਾ, ਭਗਤੀ ਭਾਵਨਾ ਸਿਖਾਉਣ ਵਾਸਤੇ, ਸਰੀਰਾਂ ਦੀ ਪੂਜਾ ਹਟਾਉਣ ਵਾਸਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ।
ਵਿੱਚ ਕਰਤਾ ਪੁਰਖ ਖਲੋਵਾ।
ਸਾਧ ਸੰਗਤ ਜੀ, ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਆਪ ਵਿੱਚ ਆ ਕੇ ਸਹਾਈ ਹੋਏ ਨੇ। ਸੁਲਹੀ ਖਾਂ ਨੇ, ਸੁਲੱਭੀ ਖਾਂ ਨੇ, ਹੋਰਨਾਂ ਨੇ ਬੜੇ ਯਤਨ ਕੀਤੇ ਹੈ, ਬਹੁਤ ਜ਼ਿਆਦਾ ਉਹਨਾਂ ਨੇ ਯਤਨ ਕੀਤੇ, ਪਰ ਵਾਹਿਗੁਰੂ ਜੀ ਸਹਾਇਕ ਹੋਏ ਨੇ। ਆਪ ਕਿਰਪਾ ਕੀਤੀ ਹੈ, ਉਸਨੇ
ਵਾਲ ਨਾ ਵਿੰਗਾ ਹੋਵਾ।
ਇਸ ਵਾਸਤੇ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਹੋ ਸਕਿਆ। ਸਾਧ ਸੰਗਤ ਜੀ, ਆਪਾਂ ਨੂੰ ਇੱਥੇ ਕੋਈ ਵੀ ਸੁਲਹੀ ਖਾਨ ਨੁਕਸਾਨ ਨਹੀਂ ਪਹੁੰਚਾ ਸਕਿਆ। ਭਾਵੇਂ ਉਹ ਚੜ੍ਹ ਕੇ ਆਇਆ ਹੈ, ਫੌਜਾਂ ਲੈ ਕੇ ਆਇਆ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਭਗਤ ਜਾਣ ਕਰਕੇ ਰੱਖਿਆ ਕੀਤੀ ਹੈ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੈ, ਸੁਲਹੀ ਹੋਏ ਮੂਆ ਨਾ ਪਾਕ। ਉਸ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਕਿ ਉਹਨੇ ਵਾਲ ਵਿੰਗਾ ਨਹੀਂ ਹੋਣ ਦਿੱਤਾ। ਸਾਧ ਸੰਗਤ ਜੀ, ਇਸ ਪਾਵਨ ਪਿੱਤਰ ਸ੍ਰੀ ਮੁਖ ਵਾਕ ਦੇ ਵਿੱਚ ਜੋ ਸਾਹਿਬਾਂ ਨੇ ਬਖਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਪੰਥ ਦੇ ਮਹਾਨ ਵਿਦਵਾਨ ਸੂਰਬੀਰ ਯੋਧੇ ਗੁਰਮੁਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦਮਦਮਿੰਦੀ ਟਕਸਾਲ ਦੇ ਮੁਖੀ, ਉਹਨਾਂ ਦੀ ਕਥਾ ਸੁਣੀ ਹੈ, ਉਹਨਾਂ ਦਾ ਪ੍ਰਚਾਰ ਸੁਣਿਆ ਹੈ। ਜਿਸ ਸਮੇਂ ਆਪ ਜੀ ਨੇ ਗ੍ਰਿਫਤਾਰੀ ਦਿੱਤੀ ਸੀ 1981 ਦੇ ਵਿੱਚ ਸਤੰਬਰ ਦੇ ਮਹੀਨੇ ਵਿੱਚ, ਉਸ ਗ੍ਰਿਫਤਾਰੀ ਦਾ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਨੇ ਇੱਕ ਸਿੰਘ ਨੂੰ ਭੇਜਿਆ ਮਹਿਤਿਓਂ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਅੱਜ ਵਰਗਾ ਤਾਂ ਹੈ ਨਹੀਂ ਸੀ, ਇੰਨਾ ਜ਼ਿਆਦਾ ਨੈੱਟ ਦਾ, ਮੋਬਾਈਲ ਦਾ ਜਾਂ TV ਦਾ ਕੀਰਤਨ ਨਹੀਂ ਸੀ ਆਉਂਦਾ। ਇਸ ਵਾਸਤੇ ਉਹਨਾਂ ਨੇ ਸਿੰਘ ਨੂੰ ਭੇਜਿਆ ਕਿ ਜਾਓ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਣਾਂ ਵਿੱਚ ਅਰਦਾਸ ਕਰੋ ਜਾ ਕੇ, ਅਤੇ ਉਹਨਾਂ ਨੂੰ ਬੇਨਤੀ ਕਰਕੇ ਆਗਿਆ ਲਓ ਕਿ ਮੈਂ ਗ੍ਰਿਫਤਾਰੀ ਦੇਵਾਂ ਕਿ ਨਾ ਦੇਵਾਂ। ਜਦੋਂ ਸਿੰਘਾਂ ਨੇ ਆ ਕੇ ਇੱਥੇ ਅਰਦਾਸ ਬੇਨਤੀ ਕੀਤੀ ਤਾਂ ਉਸ ਸਮੇਂ ਵੀ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਨੇ। ਆਪ ਜੀ ਸੁਣੋਗੇ ਪ੍ਰਚਾਰ, ਗ੍ਰਿਫਤਾਰੀ ਵਾਲੇ ਦਿਨ ਦਾ ਪ੍ਰਚਾਰ, ਉਹਦੇ ਵਿੱਚ ਉਹਨਾਂ ਗੁਰਮੁਖਾਂ ਨੇ ਇਹ ਗੱਲ ਦੱਸੀ ਹੈ। ਵੇਖੋ ਕਿੰਨਾ ਭਰੋਸਾ ਹੈ। ਮੈਂ ਇਹ ਬਚਨ ਇਸ ਵਾਸਤੇ ਬੇਨਤੀ ਕਰ ਰਿਹਾ ਆਪ ਜੀ ਨੂੰ ਕਿ ਅਸੀਂ ਆਪਣੇ ਮਨਾਂ ਵੱਲ ਝਾਤੀ ਮਾਰੀਏ ਕਿ ਸਾਡੇ ਮਨ 'ਚ ਕਿੰਨਾ ਕੁ ਭਰੋਸਾ ਹੈ। ਆਪਾਂ ਬਾਣੀ ਪੜ੍ਹਦੇ ਹਾਂ, ਸਾਹਿਬਾਂ ਦਾ ਅਰਦਾਸ ਕਰਕੇ ਸਿਰ ਮੁੱਖ ਵਾਕ ਵੀ ਲੈਂਦੇ ਹਾਂ, ਅਤੇ ਕਈ ਵਾਰ ਕਹਿ ਦਿੰਦੇ ਹਾਂ ਪਤਾ ਨਹੀਂ ਮਹਾਰਾਜ ਨੇ ਕੀ ਕਰਨਾ, ਸਮਝ ਨਹੀਂ ਲੱਗਦੀ। ਇੰਨਾ ਦ੍ਰਿੜ ਵਿਸ਼ਵਾਸ, ਸ਼ਰਧਾ, ਪ੍ਰੀਤ ਭਾਵਨਾ ਗੁਰਮੁਖਾਂ ਦੀ ਹੁੰਦੀ। ਸੰਗਤ ਨੂੰ ਧੀਰਜ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਆਗਿਆ ਹੈ, ਅਤੇ ਖਾਲਸਾ ਜੀ ਘਬਰਾਓ ਨਾ ਤੁਸੀਂ, ਇਹ ਮੈਨੂੰ ਗ੍ਰਿਫਤਾਰ ਕਰਕੇ ਬਹੁਤਾ ਸਮਾਂ ਨਹੀਂ ਰੱਖ ਸਕਦੇ, ਮੇਰਾ ਵਾਲ ਵਿੰਗਾ ਨਹੀਂ ਕਰ ਸਕਦੇ, ਕਿਉਂਕਿ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ। ਜਿਨ੍ਹਾਂ ਨੂੰ ਸਾਹਿਬਾਂ 'ਤੇ ਵਿਸ਼ਵਾਸ ਹੈ, ਜਿਨ੍ਹਾਂ ਨੂੰ ਸਾਹਿਬਾਂ ਦੇ ਚਰਣਾਂ 'ਤੇ ਅਟਲ ਭਰੋਸਾ ਹੈ, ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ਬਾਬਾ ਬਿਧੀ ਚੰਦ ਸਾਹਿਬ ਜੀ ਨੇ ਅਰਦਾਸ ਕੀਤੀ ਹੈ, ਦਾਤਾ ਆਪ ਜੀ ਦਾ ਹੁਕਮ ਸੀ ਕਿ ਸੰਗਤਾਂ ਦੀ ਭੇਟ ਦੁਸਾਲੇ ਪੱਟੀ ਤੋਂ ਲੈ ਕੇ ਆਵੋ। ਮਹਾਰਾਜ ਹੁਣ ਘੇਰਾ ਪੈ ਗਿਆ, ਜੇ ਕਿਤੇ ਥਾਂ ਨਹੀਂ ਲੱਭਦੀ,
ਇਹ ਪਠਿਆਰਾ ਮੈਨੂੰ ਕਹਿੰਦਾ ਹੈ ਕਿ ਜੇ ਤੂੰ ਗੁਰੂ ਦਾ ਸਿੱਖ ਹੈ ਇਹ ਭੱਠੀ ਮੇਰੇ ਕੋਲ ਹੀ ਅਤੇ ਭੱਠੀ ਦੇ ਵਿੱਚ ਬਹਿ ਜਾ ਫਿਰ ਤੂੰ। ਅਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਵੀ ਮੰਨਣਾ ਹੈ, ਬਚਨ ਵੀ ਦੁਸਾਲੇ ਵੀ ਆਪ ਜੀ ਦੇ ਚਰਣਾਂ ਵਿੱਚ ਸੰਗਤ ਦੀ ਭੇਟ ਪਹੁੰਚਾਉਣੀ ਹੈ ਅਤੇ ਕਿਰਪਾ ਕਰੋ ਹੁਣ। ਅਤੇ ਸਾਹ ਸੰਗਤ ਜੀ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਬਾਬਾ ਬਿਧੀ ਚੰਦ ਸਾਹਿਬ ਜੀ ਅਰਦਾਸ ਕਰਕੇ ਉਸ ਭੱਠ ਦੇ ਵਿੱਚ ਬੈਠ ਗਏ, ਬਲਦੀ ਹੋਈ ਅੱਗ ਇੱਕ ਵੀ ਵਾਲ ਨਹੀਂ ਸਾੜ ਸਕੀ, ਇੱਕ ਵੀ ਰੋਮ ਵਿੰਗਾ ਨਹੀਂ ਕਰ ਸਕੀ। ਸਾਧ ਸੰਗਤ ਜੀ ਅੱਜ ਭਾਵੇਂ ਅੱਖਰ ਚਾਰ ਦੁਨਿਆਵੀ ਪੜ੍ਹ ਲਏ ਨੇ ਪਰ ਸ਼ੰਕਾ ਨਿਸ਼ਰਦਕ ਪੁਣਾ ਬੇਮੁਖ ਪੁਣਾ ਬਹੁਤ ਜ਼ਿਆਦਾ ਵੱਧ ਗਿਆ। ਹੋਵੇਗਾ ਪਹਿਲਾਂ ਵੀ ਬੜਾ ਹੋਏਗਾ ਪਰ ਆਮ ਗੁਰਸਿੱਖਾਂ ਦੇ ਪਿਆਰ ਵਾਲਿਆਂ ਦੇ ਕੰਨਾਂ ਤੱਕ ਜਾਂ ਕਿਸੇ ਢੰਗ ਨਾਲ ਇਹ ਕੰਸੋ ਗੱਲ ਛੇਤੀ ਕੀਤਿਆਂ ਪਹੁੰਚਦੀ ਨਹੀਂ ਸੀ। ਅੱਜ ਕੱਲ੍ਹ ਵਟਸਐਪ ਦੇ ਉੱਤੇ, ਫੇਸਬੁੱਕ ਦੇ ਉੱਤੇ ਪਤਾ ਹੀ ਨਹੀਂ ਕੀ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਝੱਟ ਹੀ ਬੇਮੁੱਖ ਲੋਕ ਵੀਡੀਓ ਬਣਾ ਕੇ ਜਾਂ ਕੋਈ ਆਪਣੇ ਵੱਲੋਂ ਅੱਖਰ ਚਾਰ ਲਿਖ ਕੇ ਬੇਮੁੱਖਤਾਈ ਵਾਲੇ ਅਤੇ ਉਹ ਪਾ ਦਿੰਦੇ। ਅਤੇ ਸਾਧ ਸੰਗਤ ਜੀ ਸਾਨੂੰ ਕਈ ਵਾਰ ਮਜਬੂਰੀ ਵਸ ਪੜ੍ਹਨਾ ਸੁਣਨਾ ਪੈਂਦਾ ਕਿਉਂਕਿ ਗੁਰਮੁਖ ਗੁਰਸਿੱਖ ਸਵਾਲ ਕਰ ਦਿੰਦੇ। ਗੁਰੂ ਘਰ ਦਾ ਕੁੱਕਰ ਜਾਣ ਕੇ, ਗੁਰੂ ਘਰ ਦੇ ਸੇਵਾਦਾਰ ਕਥਾਵਾਚਕ ਜਾਣ ਕੇ ਉਹ ਸਵਾਲ ਕਰ ਦਿੰਦੇ ਹੈ ਅਤੇ ਹਿਰਦਾ ਇੰਨਾ ਜ਼ਿਆਦਾ ਦੁਖਦਾ ਹੈ ਕਿ ਇੰਨੀ ਜ਼ਿਆਦਾ ਨੀਚਤਾ ਹੀ ਸਾਡੇ 'ਚ ਆ ਗਈ। ਵੇਖੋ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਆ ਰਹੇ ਨੇ 13 ਤਰੀਕ ਨੂੰ। ਸਾਹਿਬਾਂ ਨੇ ਆਪਣੀ ਮੌਜ ਦੇ ਨਾਲ ਚਮਕੌਰ ਸਾਹਿਬ ਜੀ ਦੀ ਗੜੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਸ਼ਹੀਦੀ ਦੀ ਆਗਿਆ ਦਿੱਤੀ ਹੈ ਤਾਂ ਕਿ ਨੀਹਾਂ ਪੱਕੀਆਂ ਹੋ ਸਕਣ। ਜਿਹੜੇ ਨਿੰਦਕ ਨਿਸ਼ਰਦਕ ਅਤੇ ਬੇਮੁੱਖ ਲੋਕ ਤਰਕਾਂ ਕਰਦੇ ਹੈ ਉਹਨਾਂ ਦਾ ਜਵਾਬ ਦੇਣ ਵਾਸਤੇ ਗੁਰਸਿੱਖੋ ਉਹਨਾਂ ਨੂੰ ਕਿਹਾ ਕਰੋ ਕਿ ਸਾਹਿਬਜ਼ਾਦਿਆਂ ਨੇ ਬੇਨਤੀ ਨਹੀਂ ਕੀਤੀ ਸਰੀਰ ਬਚਾਉਣ ਵਾਸਤੇ। ਜਿਹਦੇ ਮਨ ਵਿੱਚ ਸਰੀਰ ਬਚਾਉਣ ਦਾ ਫੁਰਨਾ ਨਾ ਆਵੇ ਉਸ ਦਾ ਜੋ ਸੰਕਲਪ ਹੋਵੇ ਗੁਰੂ ਸਾਹਿਬ ਜੀ ਉਹ ਪੂਰਾ ਕਰਦੇ ਹੈ। ਭਾਈ ਤਾਰੂ ਸਿੰਘ ਜੀ ਨੇ ਕਿਹਾ ਮਹਾਰਾਜ ਮੇਰਾ ਖੋਪਰ ਭਾਵੇਂ ਲੱਥ ਜਾਵੇ ਮੇਰੇ ਕੇਸ ਨਹੀਂ ਕੱਟੇ ਜਾਣੇ ਚਾਹੀਦੇ, ਦਾਦਾ ਸਰੀਰ ਭਾਵੇਂ ਲੇਖੇ ਲੱਗ ਜੇ ਪਰ ਮੇਰੇ ਕੇਸ ਨਹੀਂ ਕੱਟੇ ਜਾਣੇ ਚਾਹੀਦੇ। ਮਹਾਰਾਜ ਮੇਰੇ ਵੱਸ ਨਹੀਂ ਕਿਉਂਕਿ ਕੇਸ ਬੜੇ ਕੋਮਲ ਨੇ ਰੇਸ਼ਮ ਵਾਂਗੂ ਅਤੇ ਤੁਸੀਂ ਹੀ ਕਿਰਪਾ ਕਰ ਸਕਦੇ ਹੋ, ਮੇਰੇ 'ਤੇ ਇਹਨਾਂ ਨੇ ਹੱਥ ਪੈਰ ਬੱਧੇ ਹੋਏ ਆ। ਅਤੇ ਸਾਧ ਸੰਗਤ ਜੀ ਆਪਣਾ ਇਤਿਹਾਸ ਗਵਾਹੀ ਦਿੰਦਾ ਹੈ ਕਿ ਭਾਈ ਤਾਰੂ ਸਿੰਘ ਜੀ ਦਾ ਖੋਪਰਾ ਲੱਥ ਗਿਆ, ਕੇਸ ਨਹੀਂ ਕੱਟੇ ਗਏ, 22 ਦਿਨ ਚੌਂਕੜਾ ਮਾਰ ਕੇ ਬਿਨਾਂ ਸਿਰ ਤੋਂ ਬੈਠੇ ਰਹੇ। ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਸਰੀਰਾਂ 'ਤੇ ਸੋਟੀਆਂ ਸਹਾਰ ਲਈਆਂ, ਅੱਗ ਦੇ ਸੇਕ ਸਹਾਰ ਲਏ, ਖੂਹ ਦੇ ਵਿੱਚ ਪੁੱਠਾ ਲਮਕਾਇਆ ਗਿਆ, ਬੇਅੰਤ ਤਸੀਹੇ ਦਿੱਤੇ ਗਏ, ਮਨ ਵਿੱਚ ਫੁਰਨਾ ਨਹੀਂ ਕੀਤਾ ਸਰੀਰ ਬਚੇ। ਇੱਕੋ ਹੀ ਅਰਦਾਸ ਹੈ ਕਿ ਮੇਰਾ ਸਿਰ ਜਾਵੇ ਤਾਂ ਜਾਵੇ, ਸਿੱਖੀ ਸਿਦਕ ਨਾ ਜਾਵੇ, ਨਹੀਂ ਤਾਂ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10 ਲੱਖ ਦਾ ਇਕੱਠ ਤਾਜ਼ਾ ਦਮ ਦਿੱਲੀ ਤੋਂ ਲੈ ਕੇ ਆਏ ਹੈ, ਬਾਕੀ ਪਹਾੜੀ ਰਾਜਿਆਂ ਦੀਆਂ ਫੌਜਾਂ ਪਿੱਛੇ ਹੈ। ਜੇ ਗੁਰਮੁਖਾਂ ਗੁਰਸਿੱਖਾਂ ਨੇ 5 ਪਿਆਰਿਆਂ ਦੇ ਰੂਪ ਵਿੱਚ ਬੇਨਤੀ ਕੀਤੀ ਹੈ, ਅਰਦਾਸ ਕੀਤੀ ਹੈ ਦਾਤਾਰ ਸਤਿਗੁਰੂ ਜੀ, ਆਪ ਜੀ ਦਾ ਬਚਨ ਹੈ ਕਿ 5 ਸਿੰਘਾਂ ਦੀ ਨਹੀਂ ਮੋੜਾਂਗੇ ਅਤੇ ਅਸੀਂ 5 ਸਿੰਘ ਪੰਥ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ, ਜੇ ਆਪ ਜੀ ਇੱਥੋਂ ਚਲੇ ਜਾਓ ਤਾਂ ਸਾਡੇ ਵਰਗੇ ਲੱਖਾਂ ਕਰੋੜਾਂ ਸਜਾ ਸਕਦੇ ਜੀ। ਅਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਲਗੀਧਰ ਪਾਤਸ਼ਾਹ ਪਿਤਾ ਸਤਿਗੁਰੂ ਜੀ, ਸਰਬੰਸ ਦਾਨੀ ਸਤਿਗੁਰੂ ਜੀ, ਅੰਮ੍ਰਿਤ ਦੇ ਦਾਤੇ ਸਤਿਗੁਰੂ ਜੀ, ਸਾਡੇ ਮਾਲਕ ਲੋਕ ਪਰਲੋਕ ਦੇ ਸਹਾਇਕ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਸਤਿਗੁਰੂ ਜੀ ਨੂੰ ਕਿਸ ਨੇ ਕੀ ਕਰਨਾ ਹੈ। ਸਾਧ ਸੰਗਤ ਜੀ 3 ਗੁਰਮੁਖ ਗੁਰਸਿੱਖਾਂ ਨੂੰ ਕਿਹਾ ਹੈ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਮਾਨ ਸਿੰਘ ਜੀ ਨੂੰ ਕਿਹਾ ਭਾਈ ਤੁਸੀਂ ਤਿਆਰ ਹੋ ਜਾਓ ਸਾਡੇ ਨਾਲ ਜਾਣ ਲਈ। 5 ਗੁਰਸਿੱਖਾਂ ਨੂੰ ਖੜ੍ਹੇ ਕਰਕੇ 1 ਗੁਰਮੁਖ ਗੁਰਸਿੱਖ ਨੂੰ ਜਿਸ ਦਾ ਚਿਹਰਾ ਮੋਹਰਾ ਆਪ ਜੀ ਨਾਲ ਰਲਦਾ ਹੈ, ਸਰੀਰ ਦੇ ਬਸਤਰ ਪਹਿਨਾਏ ਨੇ, ਕਲਗੀ ਜਿਗਾ ਪਹਿਨਾਈ ਹੈ ਅਤੇ ਨਮਸਕਾਰ ਕਰਨ ਤੋਂ ਬਾਅਦ 3 ਸਿੰਘ ਨਾਲ ਲੈ ਕੇ ਚੱਲੇ ਹੈ। ਸਾਧ ਸੰਗਤ ਜੀ 3 ਗੁਰਮੁਖਾਂ ਗੁਰਸਿੱਖਾਂ ਦਾ ਵਾਲ ਵੀ ਵਿੰਗਾ ਨਹੀਂ ਹੋਇਆ। ਤੇ ਜੇ ਉਹ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਪਿਆਰੇ ਸਾਹਿਬਜ਼ਾਦਿਆਂ ਨੇ ਫੁਰਨਾ ਕੀਤਾ ਹੁੰਦਾ ਨਾ ਤੇ ਉਹਨਾਂ ਦਾ ਵੀ ਵਾਲ ਵਿੰਗਾ ਨਹੀਂ ਸੀ ਹੋਣਾ। ਪਰ ਉਹਨਾਂ ਨੂੰ ਪਤਾ ਸੀ ਕਿ ਅਸੀਂ ਸੰਸਾਰ ਵਿੱਚ ਪਿਤਾ ਸਤਿਗੁਰੂ ਜੀ ਦੇ ਘਰ ਵਿੱਚ ਇਸ ਵਾਸਤੇ ਆਏ ਹਾਂ ਕਿ ਦੁਨੀਆ ਵਿੱਚ ਕੋਈ ਧਿਆਨ ਧਰਨ ਵਾਸਤੇ ਆਸਰਾ ਹੋਵੇ ਕਿ ਧਰਮ ਕਿਵੇਂ ਨਿਭਾਈਦਾ। ਆਸਰਾ ਚਾਹੀਦਾ ਨਾ ਸਾਨੂੰ, ਕੋਈ ਨਾ ਕੋਈ ਆਸਰਾ ਚਾਹੀਦਾ। ਜੇ ਪੈਸੇ ਦੀ ਲੋੜ ਹੈ ਤਾਂ ਸਾਨੂੰ ਕੋਈ ਆਸਰਾ ਚਾਹੀਦਾ, ਕਿਹੜਾ ਅਮੀਰ ਬੰਦਾ। ਆਮ ਦੁਨੀਆ ਵੀ ਸਾਡੀ ਹਾਲਤ ਹੈ। ਗੁਰੂ ਪਿਤਾ ਜੀ ਦਾ ਆਸਰਾ ਤਾਂ ਕੋਈ ਵਿਰਲੇ ਹੀ ਤੱਕਦੇ ਹੋਣਗੇ ਪੂਰਨ। ਸਾਡੇ ਮਨਾਂ ਦੀ ਇੱਛਾ ਇਸੇ ਕਰਕੇ ਹੀ ਅਮੀਰਾਂ ਨਾਲ ਆਪਾਂ ਜਿਹੜੇ ਆਪਣੇ ਨਾਲੋਂ ਪੈਸੇ ਦੇ ਵਿੱਚ, ਜ਼ਮੀਨ ਜਾਇਦਾਦ ਦੇ ਵਿੱਚ, ਰਾਜਨੀਤਿਕ ਪਹੁੰਚ ਦੇ ਵਿੱਚ ਕਿਸੇ ਢੰਗ ਨਾਲ ਆਪਣੇ ਤੋਂ ਜਿਹੜੇ ਤਗੜੇ ਆਪਾਂ ਤਾਂ ਹੀ ਉਹਨਾਂ ਦਾ ਆਸਰਾ ਤੱਕਦੇ। ਝੂਠ ਬੋਲਣ ਨੂੰ ਜਿੰਨਾ ਮਰਜ਼ੀ ਦੁਨੀਆ ਬੋਲੀ ਜਾਵੇ, ਮੈਂ ਵੀ ਝੂਠ ਬੋਲੀ ਜਾਵਾਂ ਕਿ ਨਹੀਂ ਨਹੀਂ ਮੈਨੂੰ ਤਾਂ ਪੂਰਨ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ, ਅਕਾਲ ਪੁਰਖ, ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ, ਇਸ ਤੋਂ ਬਗੈਰ ਕਿਸੇ ਦਾ ਆਸਰਾ ਨਹੀਂ। ਸਾਧ ਸੰਗਤ ਜੀ, ਇਹ ਝੂਠ ਹੈ। ਵਿਰਲੇ ਗੁਰਮੁਖ ਗੁਰਸਿੱਖ ਹਨ, ਵਿਰਲੇ ਨਾ ਹੀ ਘਣੇ, ਵਿਰਲੇ ਨੇ ਜਿਨ੍ਹਾਂ ਨੂੰ ਅਡੋਲ ਸਤਿਗੁਰਾਂ ਦੇ ਚਰਨਾਂ ਦਾ ਆਸਰਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਵਰਗੇ ਹੈਨ। ਇਹ ਨਹੀਂ ਕਿ ਨਹੀਂ ਹੈਗੇ, ਹੈਨ, ਪਰ ਵਿਰਲੇ ਨੇ। ਪਰ ਆਪਣੇ ਆਸਰੇ ਦੁਨਿਆਵੀ ਮਨ ਲੱਭਦਾ, ਮਨ ਦੁਨਿਆਵੀ ਆਸਰੇ ਲੱਭਦਾ, ਤੇ ਆਸਰਾ ਇਸ ਵਾਸਤੇ ਚਾਹੀਦਾ ਹੈ। ਇਸੇ ਵਾਸਤੇ ਹੀ ਸਾਹਿਬਜ਼ਾਦਿਆਂ ਨੇ ਅਡੋਲ ਰਹਿੰਦੇ ਹੋਏ ਸ਼ਹੀਦੀਆਂ ਪਾਈਆਂ ਨੇ। ਵਾਲ ਵੀ ਵਿੰਗਾ ਨਹੀਂ ਹੋਇਆ, ਗੁਰਸਿੱਖੀ ਨੂੰ ਸਹੀ ਸਲਾਮਤ ਲੈ ਕੇ ਗਏ ਨੇ। ਜੇ ਕਲਗੀਧਰ ਪਾਤਸ਼ਾਹ ਪਿਤਾ ਸਤਿਗੁਰੂ ਜੀ ਨੇ ਚਾਹਿਆ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ ਅਤੇ ਪਿਆਰੇ ਭਾਈ ਮਾਨ ਸਿੰਘ ਜੀ, ਤਿੰਨ ਗੁਰਸਿੱਖ ਸਾਡੇ ਨਾਲ ਜਾਣਗੇ, ਅਤੇ ਸਾਧ ਸੰਗਤ ਜੀ, ਵਾਲ ਨਹੀਂ ਵਿੰਗਾ ਹੋਇਆ। ਇਹ ਸਮਰੱਥ ਸਤਿਗੁਰੂ ਦੀ ਸਰਬ ਕਲਾ ਸਮਰੱਥ ਤਾਕਤ ਹੈ, ਕਿਰਪਾ ਕਰਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਜਿਹੜਾ ਆਸਰਾ ਤੱਕਦਾ ਹੈ ਉਹਦਾ ਵਾਲ ਨਹੀਂ ਵਿੰਗਾ ਹੁੰਦਾ। ਭਾਈ
ਮੱਜਨ ਗੁਰ ਆਂਦਾ ਰਾਸੇ,
ਜਿਹੜਾ ਅੰਮ੍ਰਿਤ ਸਰੋਵਰ ਦੇ ਵਿੱਚ ਮਰਿਆਦਾ ਨਾਲ ਮੱਜਨ ਇਸ਼ਨਾਨ ਕਰੇਗਾ। ਮੱਜਨ ਸਾਧ ਸੰਗਤ ਜੀ ਹੁੰਦਾ ਪੁਰਬਾਂ ਦਾ, ਜਿਵੇਂ ਵਿਸਾਖੀ ਦਾ, ਦਿਵਾਲੀ ਦਾ, ਪੁਰਬਾਂ 'ਤੇ ਜਿਹੜੇ ਇਸ਼ਨਾਨ ਹੋਣ ਉਹਨੂੰ ਮੱਜਨ ਕਿਹਾ ਜਾਂਦਾ ਹੈ। ਆਮ ਦੇ ਦਿਨਾਂ ਵਿੱਚ ਇਸ਼ਨਾਨ ਮੰਨਿਆ ਜਾਂਦਾ, ਪੁਰਬਾਂ ਦਾ ਬਹੁਤਾ ਮਹਾਤਮ ਕਹਿੰਦੇ ਹੈ। ਇਸ ਵਾਸਤੇ ਪੁਰਾਤਨ ਇਤਿਹਾਸ ਦੇ ਵਿੱਚ ਵੀ ਇਹ ਗੱਲ ਵੰਨਣ ਆਉਂਦੀ ਹੈ, ਅਤੇ ਸਤਿਗੁਰੂ ਜੀ ਨੇ ਦੋਵੇਂ ਅੱਖਰ ਵਰਤੇ ਆ, ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਜਿਹੜਾ ਮੱਜਨ ਹੈ ਨਾ, ਇਹ ਵੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਆਪ ਰਾਸ ਲਿਆਉਂਦੇ ਨੇ, ਆਪ ਕਿਰਪਾ ਕਰਦੇ ਨੇ। ਅੰਮ੍ਰਿਤ ਸਰੋਵਰ ਦੇ ਪਾਵਨ ਸਰੋਵਰਾਂ ਦੀ ਇਸ਼ਨਾਨ ਦਾ ਜਿਨ੍ਹਾਂ ਨੂੰ ਮਹੱਤਵ ਮਿਲ ਜਾਂਦਾ ਹੈ ਨਾ, ਸ਼ਰਧਾ ਪ੍ਰੇਮ ਭਾਵਨਾ ਨਾਲ ਜਿਹੜੇ ਟੁੱਬੀ ਲਾਉਂਦੇ ਆ ਕਿ ਮਹਾਰਾਜ ਅੱਗੇ ਵਾਸਤੇ ਕਿਰਪਾ ਕਰਿਓ, ਪਿਛਲਿਆਂ ਦੀ ਮਾਫ਼ੀ ਬਖਸ਼ ਦਿਓ, ਅਤੇ ਸਾਧ ਸੰਗਤ ਜੀ ਪਤਾ ਹੀ ਨਹੀਂ ਕਿੰਨੀਆਂ ਕੁ ਉਦਾਹਰਣਾਂ ਹੈ। ਆਪਾਂ ਸਾਰੀ ਉਮਰ ਗਿਣਦੇ ਰਹੀਏ, ਇਸ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਜੋ ਬਖਸ਼ਾਂ ਅਤੇ ਮਿਹਰਾਂ ਹੋਈਆਂ ਗੁਰਮੁਖਾਂ ਗੁਰਸਿੱਖਾਂ 'ਤੇ ਉਹ ਕਹੀਆਂ ਨਹੀਂ ਜਾ ਸਕਦੀਆਂ। ਇਹ ਗੁਰੂ ਆਪ ਰਾਸ ਲਿਆਉਂਦਾ ਤਾਂ ਕਿਰਪਾ ਆਉਂਦੀ ਹੈ। ਸਤਿਗੁਰੂ ਜੀ ਸਤਸੰਗਤ ਦੇ ਵਿੱਚ ਜਿਹੜੇ ਬੈਠ ਕੇ ਇਸ਼ਨਾਨ ਕਰਦੇ ਹੈ, ਸੁਣਿਆ, ਮੰਨਿਆ, ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਇਹ ਅੰਦਰ ਦਾ ਤੀਰਥ ਹੈ, ਜਿੱਥੇ ਆਪਾਂ ਬਾਹਰਲੇ ਤੀਰਥ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਦੇ ਹੋਏ, ਸ੍ਰੀ ਅੰਮ੍ਰਿਤਸਰ ਸਰੋਵਰ ਦੇ ਦਰਸ਼ਨ ਇਸ਼ਨਾਨ ਕਰਨੇ ਹੈ ਨਾ, ਉੱਥੇ ਸਾਧ ਸੰਗਤ ਜੀ ਸਾਧ ਸੰਗਤ ਰੋਜ਼ ਜ਼ਰੂਰ ਕਰਨੀ ਹੈ, ਭਾਵੇਂ ਇੱਕ ਸਮੇਂ ਹੀ ਕਰੋ, ਅਤੇ ਸਾਧ ਸੰਗਤ ਵੀ ਕਰਨੀ ਹੈ, ਫਿਰ ਹਿਰਦੇ ਵਿੱਚ ਬਖਸ਼ਾਂ ਹੋਣਗੀਆਂ। ਜੇ ਤਰਕਵਾਦੀਆਂ ਕੋਲ ਬੈਠਾਂਗੇ, ਜੇ ਨਾਸਤਕਾਂ ਕੋਲ ਬੈਠਾਂਗੇ, ਉਹਨਾਂ ਦੀਆਂ ਗੱਲਾਂ ਸੁਣਾਂਗੇ ਤਾਂ ਮਨ ਫਿਰ ਉੱਧਰ ਜਾਵੇਗਾ। ਕਬੀਰ ਮਨ ਪੰਖੀ ਭਇਓ, ਉਡ ਉਡ ਦਹ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲਕ। ਇਹ ਮਨ ਪੰਖੀ ਹੈ, ਜਿਹੋ ਜਿਹੀ ਸੰਗਤ ਕਰੋਗੇ ਉਹੋ ਜਿਹੀ ਰੰਗਤ ਲੱਗੇਗੀ। ਇਸੇ ਵਾਸਤੇ ਕਿਹਾ ਕਬੀਰ, ਸਾਕਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ। ਸਾਕਤ ਨਿਸ਼ਰਧਕ ਬੰਦਾ, ਜਿਹੜਾ ਤਰਕ ਦੇ ਸਹਿਤ ਸ਼ਰਧਾ ਤੋਂ ਹੀਣੀਆਂ ਗੱਲਾਂ ਕਰਦਾ ਹੈ, ਪਤਾ ਲੱਗ ਗਿਆ ਕਿ ਇਹ ਸ਼ਰਧਾ ਤੋਂ ਹੀਣਾ ਹੈ, ਲੋੜ ਹੈ ਕਿਸੇ ਸੰਸਾਰੀ ਕੰਮ ਦੇ ਵਾਸਤੇ ਮਿਲ ਲਿਆ, ਨਹੀਂ ਤਾਂ ਉਸ ਤਰ੍ਹਾਂ ਬੈਠਣ ਦੀ ਲੋੜ ਨਹੀਂ ਉਹਦੇ ਕੋਲ ਬਹੁਤੀਆਂ ਗੱਲਾਂ ਕਰਨ ਦੀ। ਕਿਉਂਕਿ ਉਹਨੇ ਕੋਈ ਨਾ ਕੋਈ ਨਿਸ਼ਰਧਕ ਪੁਣੇ ਦੀ ਗੱਲ ਕਰ ਦੇਣੀ। ਉਹਨਾਂ ਦਾ ਸਤਸੰਗਤ ਦਾ ਕੀਤਾ ਹੋਇਆ ਇਸ਼ਨਾਨ ਕਥਾ ਕੀਰਤਨ ਸੁਣਿਆ ਹੋਇਆ, ਗੁਰੂ ਸਾਹਿਬ ਆਪ ਕਿਰਪਾ ਕਰਕੇ ਰਾਸ ਲਿਆਉਂਦੇ ਹੈ, ਜਿਹੜੇ ਸਾਹਿਬਾਂ ਦੇ ਚਰਣਾਂ ਵਿੱਚ ਇਸ ਤਰ੍ਹਾਂ ਅਰਦਾਸਾਂ ਕਰਦੇ ਹਨ,
ਜਪ ਹਰ ਹਰ ਕਿਲ ਵਿਖ ਨਾਸੇ,
ਜਿਹੜੇ ਨਾਮ ਜਪਦੇ ਆ ਮਨ ਕਰਕੇ ਤੇ ਜ਼ੁਬਾਨ ਕਰਕੇ ਨਾਮ ਜਪਦੇ ਨੇ, ਹਿਰਦੇ ਕਰਕੇ ਨਾਮ ਜਪਦੇ ਆ, ਕਿਲ ਵਿਖ ਬੱਜਰ ਪਾਪ, ਬ੍ਰਾਹਮਣ ਕੈਲੀ ਘਾਤ ਕੰਜਕਾਣ ਚਾਰਿਕਾ ਧਾਨ, ਇਹ ਸਾਰੇ ਬੱਜਰ ਪਾਪ ਜਿਹੜੇ ਹਨ ਉਹਨਾਂ ਦੇ ਨਾਸ ਹੋ ਜਾਂਦੇ ਹਨ।
ਸੰਤੋ ਰਾਮਦਾਸ ਸਰੋਵਰ ਨਿਕਾ,
ਇਹ ਗੁਰਮੁਖੋ ਗੁਰਸਿੱਖੋ, ਇਹ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਸਾਲੋ ਜੀ, ਭਾਈ ਪਰਾਗਾ ਜੀ, ਭਾਈ ਪ੍ਰਾਣਾ ਜੀ, ਬੇਅੰਤ ਗੁਰਮੁਖ ਗੁਰਸਿੱਖ ਨੇ, ਹੇ ਸੰਤ ਜਨੋ, ਸ਼ਾਂਤ ਆਤਮਾ ਗੁਰਸਿੱਖੋ, ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਰੋਵਰ ਹੈ ਬੜਾ ਨੀਕਾ, ਬੜਾ ਪਵਿੱਤਰ ਹੈ, ਬੜਾ ਚੰਗਾ ਹੈ, ਅਤੇ ਰਾਮਦਾਸ, ਰਾਮ ਜੋ ਪਰਮਾਤਮਾ ਰਮਿਆ ਹੋਇਆ ਕਣ ਕਣ ਵਿੱਚ, ਉਹਦੇ ਦਾਸਾਂ ਦੀ ਜਿਹੜੀ ਸੰਗਤ ਹੈ ਉਹ ਵੀ ਬੜੀ ਚੰਗੀ ਹੈ।
ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਵਾ ਹੈ ਜੀ ਕਾ,
ਜਿਹੜਾ ਪ੍ਰਤੱਖ ਇਸ਼ਨਾਨ ਕਰੇਗਾ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ, ਸਤਿਗੁਰੂ ਜੀ ਕਿਰਪਾ ਕਰੋ, ਆਪ ਜੀ ਦਾ ਹੁਕਮ ਹੈ ਕਿ ਜਿਹੜਾ ਵੀ ਇਸ਼ਨਾਨ ਕਰਦਾ ਹੈ ਨਾਲ ਬਾਣੀ ਪੜ੍ਹਦਾ ਹੈ ਉਹਦੇ ਪਾਪ ਲੱਥ ਜਾਂਦੇ, ਮਹਾਰਾਜ ਮੇਰੇ ਪਿਛਲੇ ਔਗਣ ਬਖਸ਼ ਕੇ ਅੱਗੇ ਮੈਨੂੰ ਮਾਰਗ ਪਾ ਦਿਓ, ਮਹਾਰਾਜ ਮੇਰਾ ਮਨ ਅਤੇ ਬੁੱਧੀ ਤਗੜਾ ਨਹੀਂ ਹੈ। ਸਾਧ ਸੰਗਤ ਜੀ ਜਿਹਨੂੰ ਲਕਵਾ ਮਾਰਜੇ ਨਾ, ਜਿਹਨੂੰ ਆਪਾਂ ਕਹਿੰਦੇ ਆਮ ਪੋਲੀਓ ਜੇ ਲੱਤਾਂ ਨੂੰ, ਉਹ ਸਿੱਧਾ ਨਹੀਂ ਖਲੋ ਸਕਦਾ, ਉਹਨੂੰ ਫਿਰ ਕੱਛਾਂ ਦੇ ਵਿੱਚ ਵਿਸਾਖੀਆਂ ਲੈਣੀਆਂ ਪੈਂਦੀਆਂ ਪੌੜੀਆਂ, ਜਾਂ ਉਹਨੂੰ ਵੀਲ ਚੇਅਰ ਲੈਣੀ ਪੈਂਦੀ ਹੈ। ਇਸੇ ਤਰ੍ਹਾਂ ਜਿਹਨਾਂ ਦਾ ਮਨ ਅਤੇ ਬੁੱਧੀ ਕੁਸੰਗਤ ਵਿੱਚ ਮਾਰਿਆ ਜਾਵੇ ਨਾ, ਛੇਤੀ ਨਿਸ਼ਚਾ ਅਤੇ ਭਰੋਸਾ ਨਹੀਂ ਆਉਂਦਾ, ਉਹਨੂੰ ਗੁਰੂ ਦੀ ਮਿਹਰ ਦੀਆਂ ਪੌੜੀਆਂ ਲੈਣੀਆਂ ਹੀ ਪੈਂਦੀਆਂ। ਮਹਾਰਾਜ ਕਿਰਪਾ ਕਰੋ, ਆਪਣੀ ਮਿਹਰ ਦੀਆਂ ਪੌੜੀਆਂ ਜਾਂ ਵੀਲ ਚੇਅਰ ਦੇ ਦਿਓ ਮੈਨੂੰ, ਹੁਣ ਆਪਣੀ ਕਿਰਪਾ ਨਾਲ ਬਚਾ ਕੇ ਰੱਖਿਓ। ਜਿਹੜੇ ਸ਼ਰਧਾ ਪ੍ਰੇਮ ਭਾਵਨਾ ਨਾਲ ਇਸ਼ਨਾਨ ਕਰਕੇ ਅਰਦਾਸ ਕਰਦੇ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਕੁਲਾਂ ਦਾ ਭਲਾ ਹੋ ਜਾਂਦਾ, ਉਸ ਜੀਵ ਦਾ ਵੀ ਭਲਾ ਹੁੰਦਾ। ਜਿਹੜੇ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਨਾਮ ਜਪਦੇ ਹੈ, ਤਨ ਮਨ ਗੁਰੂ ਸਾਹਿਬ ਜੀ ਨੂੰ ਅਰਪਣ ਕਰ ਦਿੰਦੇ ਹੈ, ਉਹਨਾਂ ਦੀਆਂ ਸਾਰੀਆਂ ਕੁਲਾਂ ਦਾ ਅਤੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਵਿਸਰਾਮ ਦੇ ਕਰਕੇ ਸਮਝਾਉਂਦੇ ਹਨ,
ਜੈ ਜੈਕਾਰ ਜਗ ਗਾਵੇ,
ਉਹਨਾਂ ਦੀਆਂ ਜੈ ਜੈਕਾਰਾਂ ਸੰਸਾਰ ਸਾਰਾ ਹੀ ਗਾਉਂਦਾ ਹੈ, ਜਸ ਵਡਿਆਈ ਕਰਦਾ ਹੈ ਸਰੀਰ ਛੱਡਣ ਤੋਂ ਬਾਅਦ ਵੀ, ਅਤੇ ਸਰੀਰ ਦੇ ਹੁੰਦਿਆਂ ਵੀ ਉਹਨਾਂ ਦੀਆਂ ਜੈ ਜੈਕਾਰਾਂ ਹੁੰਦੀਆਂ ਹੈ। ਜਿਵੇਂ ਗੁਰਮੁਖ ਨਾਮ ਰਸੀਏ, ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ, ਉਹਨਾਂ ਦੀ ਬਰਸੀ 24 ਤਰੀਕ ਨੂੰ ਲੰਘ ਕੇ ਗਈ ਹੈ, ਦੇਸ਼ਾਂ ਵਿਦੇਸ਼ਾਂ ਦੁਨੀਆਂ ਦੇ ਵਿੱਚ ਉਹਨਾਂ ਦੀ ਬਰਸੀ ਨੂੰ ਮਨਾਇਆ ਜਾਂਦਾ। ਕਿਉਂ? ਉਹਨਾਂ ਦਿਨਾਂ ਵਿੱਚ ਗੁਰਮੁਖਾਂ ਗੁਰਸਿੱਖਾਂ ਦੇ ਪਰਿਵਾਰਾਂ ਦੀ ਸੰਭਾਲ ਕੀਤੀ ਸ਼ਹੀਦਾਂ ਦੀ, ਜਿਹੜੇ ਉਹ ਹੀ ਜਾਣਦੇ ਆ ਕਿੰਨੀ ਕੁ ਸੰਭਾਲ ਕੀਤੀ। ਟਕਸਾਲ ਦੇ ਸਿੰਘਾਂ ਦੀ ਸੰਭਾਲ ਕੀਤੀ, ਮੈਨੂੰ ਅੱਜ ਵੀ ਚੇਤਾ, ਘਰੋਂ ਇੱਕ ਵੀ ਪੈਸਾ ਨਹੀਂ ਮੰਗਣਾ। ਅਸੀਂ 700-700 ਸਿੰਘ ਹੋਣੇ, ਸਾਰਿਆਂ ਦਾ ਲੀੜਾ ਕੱਪੜਾ ਦਵਾਈ ਹਰ ਇੱਕ ਤਰ੍ਹਾਂ ਦਾ ਪ੍ਰਬੰਧ ਟਕਸਾਲ ਦੇ ਵਿੱਚ, ਕਿਸੇ ਤਰ੍ਹਾਂ ਦਾ ਵੀ ਮੋਹ ਮਮਤਾ ਨਹੀਂ, ਪ੍ਰੀਤ ਕਿ ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਨੇ, ਅਤੇ ਪ੍ਰੇਰਨਾ ਹਰ ਟਾਈਮ ਪ੍ਰਕਰਮਾਂ ਵਿੱਚ ਹੱਸਦੇ ਜਾਂਦੇ ਸੀ ਸਿੰਘ ਸੇਵਾ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ, ਜੋ ਮੈਂ ਪਹਿਲਾਂ ਬਚਨ ਕੀਤਾ ਆਪ ਜੀ ਦੇ ਨਾਲ, ਕਹਿਣ ਲੱਗੇ ਸਿੰਘੋ ਤੁਹਾਨੂੰ ਚੇਤਾ ਨਹੀਂ ਆਪਣੇ ਵੱਡੇ ਮਹਾਂਪੁਰਖ ਕੀ ਦੱਸਦੇ ਆ? ਸਿੰਘ ਕਹਿਣ ਲੱਗੇ ਜੀ ਕਿਰਪਾ ਕਰ ਦਿਓ। ਕਹਿਣ ਲੱਗੇ ਇੱਥੇ ਇੰਨੀਆਂ ਇੱਟਾਂ ਅਤੇ ਪੱਥਰ ਨਹੀਂ ਲੱਗੇ ਜਿਹਨਾਂ ਸਿੰਘਾਂ ਦੇ ਸਿਰ ਲੱਗੇ। ਇੱਥੇ ਹੱਸਣਾ ਨਹੀਂ ਕਿਸੇ ਗੱਲੋਂ, ਕੋਈ ਗੱਲ ਨਹੀਂ ਕਰਨੀ, ਕੇਵਲ ਬਾਣੀ ਪੜ੍ਹੋ। ਇਹ ਗੁਰਮੁਖਾਂ ਗੁਰਸਿੱਖਾਂ ਪਾਸੋਂ ਹੀ ਸੋਝੀ ਆਉਂਦੀ ਹੈ, ਉਹਨਾਂ ਦੀਆਂ ਜੈ ਜੈਕਾਰਾਂ ਲੋਕ ਪਰਲੋਕ ਦੇ ਵਿੱਚ ਹੁੰਦੀਆਂ ਹਨ।
ਮਨ ਚਿੰਦਿਆੜੇ ਫਲ ਪਾਵੇ,
ਭਾਈ ਸਿਮਰਨ ਕਰਕੇ ਸਤਸੰਗਤ ਕਰਕੇ ਮਨ ਇੱਛਿਤ ਫਲ ਪ੍ਰਾਪਤ ਹੁੰਦੇ ਹੈ। ਜਿਵੇਂ ਬਾਬਾ ਆਦਮ ਜੀ ਨੇ ਸੇਵਾ ਕੀਤੀ, ਬ੍ਰਹਮ ਗਿਆਨੀ ਪੁੱਤਰ ਭਾਈ ਭਗਤੂ ਦੀ ਦਾਤ ਮਿਲ ਗਈ,
ਸਹੀ ਸਲਾਮਤ ਨਾਏ ਆਏ।
ਪਰ ਭਾਈ ਸਹੀ ਸਲਾਮਤ ਦੋਵਾਂ ਦਾ ਭਾਵ ਅਰਥ ਇੱਕੋ ਹੀ ਹੈ, ਸਹੀ ਦਾ ਅਰਥ ਵੀ ਅਤੇ ਸਲਾਮਤ ਦਾ ਅਰਥ ਵੀ। ਸਲਾਮਤ ਅਰਬੀ ਫਾਰਸੀ ਦਾ ਅੱਖਰ ਹੈ, ਸਹੀ ਆਪਣੇ ਪੰਜਾਬੀ ਦਾ, ਯਾਨੀ ਕਿ ਸਰੀਰ ਕਰਕੇ ਵੀ ਮਨ ਕਰਕੇ ਵੀ ਜਿਹੜੇ ਬਿਲਕੁਲ ਠੀਕ ਇਸ਼ਨਾਨ ਕਰਦੇ, ਇਹ ਨਹੀਂ ਕਿ ਸਰੀਰ ਕਰਕੇ ਮਨਾਈਆਂ ਕਰਨੀਆਂ, ਇੱਦਾਂ ਨਹੀਂ ਕੁਛ ਮਿਲਦਾ। ਸਾਧ ਸੰਗਤ ਜੀ, ਸਰੀਰ ਕਰਕੇ ਵੀ ਜਿਹੜੇ ਭੈ ਭਾਵਨਾ ਵਿੱਚ ਰਹਿੰਦੇ ਹੋਏ ਅਤੇ ਮਨ ਕਰਕੇ ਵੀ ਜਿਹੜੇ ਸਤਸੰਗਤ ਵਿੱਚ ਇਸ਼ਨਾਨ ਕਰਦੇ ਹਨ,
ਆਪਣਾ ਪ੍ਰਭੂ ਧਿਆਏ,
ਆਪਣੇ ਸ਼ੁੱਧ ਭੂਮਾ ਰੂਪ ਬ੍ਰਹਮ ਨੂੰ ਧਿਆਉਂਦੇ ਆ। ਪ੍ਰਭੂ ਦਾ ਅਰਥ ਹੁੰਦਾ ਸ਼ੁੱਧ ਭੂਮਾ ਰੂਪ ਬ੍ਰਹਮ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਜਦੋਂ ਕਥਾ ਕਰਦੇ ਉਦੋਂ ਧਿਆਨ ਨਾਲ ਸੁਣੀਏ, ਅਤੇ ਜੇ ਆਪ ਜੀ ਨੇ ਸੌਖੀ ਅਤੇ ਛੇਤੀ ਸੁਣਨੀ ਹੈ ਜਿਹੜਾ ਪ੍ਰਭ ਅੱਖਰ ਦੇ ਅਰਥ, ਤਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਫੱਗਣ ਦੇ ਮਹੀਨੇ ਦੀ ਕੀਤੀ ਹੋਈ ਕਥਾ, ਜਿਹੜੇ ਕਹਿੰਦੇ ਆ ਨਾ ਕਿ ਟਕਸਾਲ ਵਿੱਚ ਵਿਆਕਰਨ ਨੂੰ ਧਿਆਨ 'ਚ ਰੱਖ ਕੇ ਕਥਾ ਨਹੀਂ ਕੀਤੀ ਜਾਂਦੀ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਮਹਾਂਪੁਰਸ਼ਾਂ ਦੀ ਕਥਾ ਫਲਗੁਣ ਦੇ ਮਹੀਨੇ ਦੀ ਸੁਣ ਲੈਣ। ਪ੍ਰਭ ਦੇ ਅੱਖਰ ਉਹ ਅਰਥ ਕੀ ਕਰਦੇ ਨੇ? ਜਿੱਥੇ ਸਾਧ ਸੰਗਤ ਜੀ ਭੱਬਾ ਅਤੇ ਪੱਪੇ ਦੇ ਪੈਰ 'ਚ ਰਾਰਾ ਅਤੇ ਭੱਬਾ ਅੱਖਰ ਮੁਕਤਾ ਪ੍ਰਭ, ਕਿਹਦੀ ਵੀ ਆਪ ਜੀ ਧਿਆਨ ਦਿਓ, ਜਿੱਥੇ ਰੱਖਿਆ ਕਰਨ ਦੀ ਬੇਨਤੀ ਹੋਵੇਗੀ ਉੱਥੇ ਹੀ ਲਿਖਿਆ ਹੋਏਗਾ ਪ੍ਰਭ ਮੁਕਤਾ ਭੱਬਾ ਭੱਬਾ ਔਂਕੜ। ਜਿੱਥੇ ਭੱਬੇ ਨੂੰ ਔਂਕੜ ਹੈ ਪ੍ਰਭ ਪਾਠ ਹੈ, ਜਿੱਥੇ ਵਿਆਪਕਤਾ ਦੀ ਗੱਲ ਹੋਏਗੀ, ਵਿਆਪਕ ਸਰੂਪ ਦੀ ਗੱਲ ਹੋਏਗੀ, ਉੱਥੇ ਇਹ ਅੱਖਰ ਸਤਿਗੁਰਾਂ ਨੇ ਵਰਤਿਆ ਹੈ ਪ੍ਰਭ। ਅਤੇ ਜਿੱਥੇ ਚੇਤਨ ਸਰੂਪ ਕਣ ਕਣ ਵਿੱਚ ਜੋਤ ਸਰੂਪ ਦੇ ਬਾਰੇ ਬੇਨਤੀਆਂ ਹੋਣਗੀਆਂ ਉੱਥੇ ਭੱਬੇ ਨੂੰ ਸਿਹਾਰੀ ਹੋਏਗੀ। ਅਤੇ ਜਿੱਥੇ ਸ਼ੁੱਧ ਭੂਮਾ ਰੂਪ ਬ੍ਰਹਮ ਪਾਰ ਬ੍ਰਹਮ ਵੀ ਜਿਹਨੂੰ ਕਿਹਾ ਜਾਂਦਾ ਹੈ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਧਿਆਉਣ ਬਾਰੇ ਕਹਿੰਦੇ ਹੈ, ਅਤੇ ਇਸ ਵਾਸਤੇ ਇੱਥੇ ਪ੍ਰਭੂ ਅੱਖਰ ਵਰਤਿਆ ਹੈ ਭਾਵ ਸ਼ੁੱਧ ਭੂਮਾ ਰੂਪ ਬ੍ਰਹਮ। ਆਪਣਾ ਪ੍ਰਭੂ ਧਿਆਏ, ਜਿਹੜੇ ਸਾਧ ਸੰਗਤ ਵਿੱਚ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਰਹਿੰਦੇ ਨਾ, ਉਹ ਆਪਣੇ ਸ਼ੁੱਧ ਭੂਮਾ ਰੂਪ ਬ੍ਰਹਮ ਨੂੰ ਧਿਆਉਂਦੇ ਹਨ ਜੀ।
ਸੰਤ ਸਰੋਵਰ ਨਹਾਵੇ,
ਭਾਈ ਜਿਹੜੇ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ, ਸੁਣਨਾ ਫਿਰ ਮੰਨਣਾ ਫਿਰ ਨਿਧਿਆਸਨ ਕਰਨਾ ਭਾਵ ਸਿਮਰਨ ਕਰਦਿਆਂ ਹੋਇਆਂ ਔਗਣਾਂ ਨੂੰ ਛੱਡਣਾ ਅਤੇ ਫਿਰ ਨਾਲ ਤੱਤਵੰਗ ਦਾ ਸੋਧਨ ਕਰਨਾ। ਸਾਧ ਸੰਗਤ ਜੀ, ਇੱਕ ਬੇਨਤੀ ਹੈ ਆਪ ਜੀ ਨੂੰ, ਬਾਣੀ ਪੜ੍ਹਦੇ ਹਾਂ, ਕਥਾ ਕੀਰਤਨ ਸੁਣਦੇ ਹਾਂ, ਨਾਲ ਆਪੇ ਦੀ ਵਿਚਾਰ ਵੀ ਕਰਿਆ ਕਰੋ। ਇਹ ਸਰੀਰ ਮਿੱਟੀ ਹੈ, ਜਨਮ ਤੋਂ ਪਹਿਲਾਂ ਨਹੀਂ ਸੀ, ਮਾਂ ਦੀ ਕੁੱਖ ਵਿੱਚ ਇਹ ਸਰੀਰ ਮਿਲਿਆ ਹੈ, ਇਸ ਦੁਨੀਆਂ ਵਿੱਚ ਹੀ ਰਹਿ ਜਾਣਾ ਹੈ। ਸਰੀਰ ਜੰਮਦਾ ਅਤੇ ਮਰਦਾ ਹੈ, ਸਰੀਰ ਬਿਮਾਰ ਹੁੰਦਾ ਹੈ, ਸਰੀਰ ਦੇ ਨਾਲ ਦੁੱਖ ਸੁੱਖ ਨੇ, ਸਰੀਰ ਦੇ ਵਿੱਚ ਬਚਪਨਾ ਜਵਾਨੀ ਪ੍ਰੌਢਿਆ ਅਵਸਥਾ ਅਤੇ ਬੁਢੇਪਾ ਹੈ, ਸਰੀਰ ਦੇ ਹੀ ਸਾਰੇ ਸੰਬੰਧ ਅਤੇ ਰਿਸ਼ਤੇਦਾਰ ਨੇ, ਇਹ ਇੱਥੇ ਹੀ ਰਹਿ ਜਾਣੇ ਆ। ਜਿਹੜੇ ਇਸ ਗੱਲ ਦੀ ਨਾਲ ਵਿਚਾਰ ਕਰਦੇ ਕਿ ਸਰੀਰ ਨਾਸਵੰਤ ਹੈ ਅਤੇ ਆਪਣੇ ਆਪ ਨੂੰ ਮੁਰਦਾ ਸਮਝ ਕੇ ਵਾਹਿਗੁਰੂ ਦੇ ਚਰਣਾਂ 'ਚ ਜੁੜਦੇ ਆ ਕਿ ਇਹ ਸਰੀਰ ਓਨੇ ਚਿਰ ਹੀ ਹੈ ਜਿੰਨੇ ਚਿਰ ਪ੍ਰਾਲਬਧ ਹੈ, ਬਾਅਦ ਵਿੱਚ ਇਹ ਮਿੱਟੀ ਹੈ ਅਤੇ ਮਿੱਟੀ ਰਹਿ ਜਾਣਾ ਇੱਥੇ, ਇਹਨੂੰ ਕਹਿੰਦੇ ਆ ਤੱਤਵੰਗ ਦਾ ਸੋਧਨ, ਆਤਮ ਚਿੰਤਨ। ਇਹ ਬਹੁਤ ਵਿਰਲੇ ਗੁਰਮੁਖ ਕਰਦੇ, ਜਿੰਨੇ ਚਿਰ ਆਤਮ ਚਿੰਤਨ ਨਹੀਂ ਕਰਾਂਗੇ ਓਨੇ ਚਿਰ ਸਰੀਰ ਦਾ ਮੋਹ ਨਹੀਂ ਛੁੱਟੇਗਾ। ਅਤੇ ਸਤਿਗੁਰੂ ਜੀ ਕਹਿੰਦੇ ਭਾਈ ਜਿਹੜੇ ਆਤਮ ਚਿੰਤਨ ਕਰਦੇ ਆ ਨਾ ਗੁਰਮੁਖ ਸੰਤ ਜਨ ਜਿਹੜੇ ਹੈ, ਉਹਨਾਂ ਦੀ ਸੰਗਤ ਦੇ ਵਿੱਚ ਜਿਹੜੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਕਥਾ ਕੀਰਤਨ ਕਰਦੇ ਸੁਣਦੇ ਅਤੇ ਮਹਿਮਾ ਗਾਇਨ ਕਰਦੇ ਹਨ,
ਸੋ ਜਨ ਪਰਮ ਗਤ ਪਾਵੇ,
ਭਾਈ ਉਹ ਪਰਮ ਗਤੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਦੇ, ਕਿਉਂਕਿ ਸਰੀਰ ਦਾ ਮੋਹ ਛੁੱਟ ਜਾਂਦਾ ਉਹਨਾਂ ਦਾ, ਸਰੀਰ ਤਾਂ ਹੈ ਹੀ ਨਾਸਵੰਤ, ਫਿਰ ਉਹ ਪਰਮ ਗਤੀ ਕੇਵਲ ਮੁਕਤੀ ਨੂੰ ਪ੍ਰਾਪਤ ਕਰਦੇ ਹਨ।
ਮਰਨ ਨਾ ਆਵੇ ਜਾਈ,
ਨਾ ਉਹ ਮਰਦੇ ਨੇ ਮਾਇਆ ਦੇ ਮੋਹ ਦੇ ਵਿੱਚ, ਨਾ ਉਹ ਮਰਦੇ ਨੇ ਜੂਨਾਂ ਵਿੱਚ ਪੈਂਦੇ ਨੇ, ਆਉਂਦੇ ਜਾਂਦੇ ਨਹੀਂ ਹਨ ਵਾਰ ਵਾਰ।
ਹਰ ਹਰ ਨਾਮ ਧਿਆਈ,
ਮਹਾਰਾਜ ਕਿਹਦੇ ਆਸਰੇ? ਮਹਾਰਾਜ ਕਹਿੰਦੇ ਮਨ ਬਾਣੀ ਕਰਕੇ ਉਹ ਨਾਮ ਨੂੰ ਧਿਆਉਂਦੇ ਹਨ ਜੀ।
ਇਹੋ ਬ੍ਰਹਮ ਵਿਚਾਰ ਸੋ ਜਾਣੈ,
ਇਸ ਬ੍ਰਹਮ ਦੀ ਵਿਚਾਰ ਨੂੰ, ਇਹ ਬ੍ਰਹਮ ਦੀ ਵਿਚਾਰ ਹੈ ਆਤਮ ਚਿੰਤਨ ਕਰਨਾ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਬੜੀ ਸੋਹਣੀ ਲਿਖਤ ਹੈ ਗੁਰਮੁਖ ਦੇ ਬਾਰੇ, ਉਹਦੇ ਵਿੱਚ ਵਿਚਾਰ ਕਰ ਰਹੇ ਸੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮੇਂ ਦੀ ਘਟਨਾ। ਇੱਕ ਮੁਸਲਮਾਨ ਵੀਰ ਨੇ ਆ ਕੇ ਬੇਨਤੀ ਕੀਤੀ ਹੈ ਮੈਨੂੰ ਆਪਣਾ ਸਿੱਖ ਬਣਾ ਲਓ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਮੀਆਂ ਜਿਹੜਾ ਚੇਤਨ ਨਾਲ ਜੁੜਿਆ ਉਹ ਸਿੱਖ ਹੈ, ਜਿਹੜਾ ਚੇਤਨ ਨਾਲ ਜੁੜਿਆ ਉਹ ਸਿੱਖ ਹੈ। ਅਤੇ ਸਾਧ ਸੰਗਤ ਜੀ ਜਦੋਂ ਇਹ ਮੈਂ ਪੜ੍ਹੀ ਚੀਜ਼, ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਲਿਖਿਆ ਹੋਇਆ ਲੇਖ ਪੜ੍ਹਿਆ ਤੇ ਉੱਥੇ ਹੀ ਬੰਦ ਕਰਕੇ ਵਿਚਾਰ ਕੀਤੀ ਕਿ ਮੈਂ ਤਾਂ ਅਜੇ ਸਿੱਖ ਵੀ ਨਹੀਂ ਬਣਿਆ। ਠੀਕ ਹੈ, ਸਿੱਖ ਜਗਤ ਦੇ ਵਿੱਚ ਗੁਰਮੁਖ ਗੁਰਸਿੱਖ ਪਿਆਰ ਨਾਲ ਗਿਆਨੀ ਕਹਿ ਦਿੰਦੇ ਆ, ਕਥਾਵਾਚਕ ਕਹਿ ਦਿੰਦੇ ਆ, ਪਰ ਜਦੋਂ ਆਤਮ ਚਿੰਤਨ ਕਰਾਂਗੇ ਕਿ ਆਪਾਂ ਚੇਤਨ ਸੱਤਾ ਨਾਲ ਜੁੜ ਗਏ ਨਹੀਂ। ਸਾਡੀ ਬੁਰੀ ਹਾਲਤ ਦਾ ਅੱਜ ਕਾਰਨ ਹੈ ਅਸੀਂ ਸਰੀਰਾਂ ਨਾਲ ਜੁੜੇ, ਅਸੀਂ ਜਥੇਬੰਦੀਆਂ ਨਾਲ ਹੀ ਇਕੱਲੇ ਜੁੜੇ ਹਾਂ ਆਪੋ ਆਪਣੀਆਂ ਨਾਲ, ਈਰਖਾ ਦੁਈ ਦੁਆਖ ਦੇ ਵਿੱਚ। ਜਿੰਨੇ ਚਿਰ ਇਹ ਚੀਜ਼ਾਂ ਉਨੇ ਚਿਰ ਗੁਰੂ ਦੀ ਸਿੱਖੀ ਨਹੀਂ ਹੈਗੀ। ਗੁਰੂ ਜੋਤ ਸਰੂਪ ਨੇ, ਇਸ ਵਾਸਤੇ ਜਿਹੜੇ ਜੋਤ ਸਰੂਪ ਦੇ ਨਾਲ ਜੁੜਦੇ ਆ ਇਹ ਬ੍ਰਹਮ ਵਿਚਾਰ ਉਹ ਜਾਣਦੇ ਹਨ।
ਜਿਸ ਦਇਆਲ ਹੋਏ ਭਗਵਾਨ,
ਜਿਨ੍ਹਾਂ ਦੇ ਉੱਤੇ ਭਗਵਾਨ ਖੱਟ ਭਗਾਂ ਸੰਪੰਨ ਵਾਹਿਗੁਰੂ ਪਰਮਾਤਮਾ ਪ੍ਰਸੰਨ ਹੈ।
ਬਾਬਾ ਨਾਨਕ ਪ੍ਰਭ ਸਰਨਾਈ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬਾਬਾ ਬੁੱਢਾ ਸਾਹਿਬ ਜੀ, ਇਹ ਗੁਰਮੁਖੋ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਪਰਮਾਤਮਾ ਰੱਖਿਆ ਕਰਨ ਵਾਲਾ ਹੈ, ਜੋ ਪ੍ਰਭ ਹੈ, ਇੱਥੇ ਵੇਖੋ ਰੱਖਿਆ ਦੀ ਬੇਨਤੀ ਹੈ, ਕਿਉਂਕਿ ਜਿਹੜਾ ਛਣ 'ਚ ਪੈਂਦਾ ਉਹਦੀ ਰਾਖੀ ਕਰਦਾ, ਇਸ ਵਾਸਤੇ ਪ੍ਰਭ ਅੱਖਰ ਵਰਤਿਆ। ਮਹਾਰਾਜ ਕਹਿੰਦੇ, ਅਸੀਂ ਭਾਈ ਪ੍ਰਭੂ ਦੀ ਸ਼ਰਣ ਵਿੱਚ ਹਾਂ, ਪਰਮਾਤਮਾ ਦੀ ਸ਼ਰਣ 'ਚ ਹਾਂ, ਤੁਸੀਂ ਵੀ ਵਾਹਿਗੁਰੂ ਦੀ ਸ਼ਰਣ ਵਿੱਚ ਪੈਣਾ ਕਰੋ।
ਸਭ ਚਿੰਤਾ ਗਣਤ ਮਿਟਾਈ।
ਸਾਰੀਆਂ ਚਿੰਤਾਵਾਂ, ਸਾਰੀਆਂ ਗਿਣਤੀਆਂ ਮਿਣਤੀਆਂ ਜਿਹੜੀਆਂ ਹਨ ਉਹ ਮਿਟ ਜਾਣਗੀਆਂ। ਜਿਨ੍ਹਾਂ ਦੀਆਂ ਚਿੰਤਾਵਾਂ ਫਿਕਰਾਂ ਗਿਣਤੀਆਂ ਮਿਣਤੀਆਂ ਮਿਟਦੀਆਂ ਨੇ ਉਹ ਹੀ ਭਾਈ ਗੁਰੂ ਕੇ ਸਿੱਖ, ਪੂਰਨ ਗੁਰਸਿੱਖ ਨੇ। ਹਾਂ, ਨਰਸਰੀ ਕਲਾਸ ਵਿੱਚ ਪੜ੍ਹਨ ਵਾਲਾ ਵੀ ਵਿਦਿਆਰਥੀ ਹੁੰਦਾ, ਪਰ ਉਹਦੇ ਪੜ੍ਹਾਈ ਦੇ ਵਿੱਚ ਅਤੇ PhD ਕਰਨ ਵਾਲੇ ਦੀ ਪੜ੍ਹਾਈ ਦੇ ਵਿੱਚ ਫਰਕ ਹੁੰਦਾ, ਗਿਆਨ ਵਿੱਚ ਫਰਕ ਹੁੰਦਾ। ਜਿਹੜੇ ਪੂਰੇ ਗੁਰਸਿੱਖ ਬਣ ਗਏ ਆ ਉਹਨਾਂ ਦੇ ਗਿਆਨ ਵਿੱਚ ਅਤੇ ਆਪਣੇ ਗਿਆਨ ਵਿੱਚ ਕੋਹਾਂ ਦਾ ਫਰਕ ਹੈ। ਸਤਿਗੁਰੂ ਜੀ ਉਹ ਫਰਕ ਦੱਸਦੇ ਹਨ।
ਸੋਹੀ ਮੁਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਜੀ ਸੂਹੀ ਰਾਗਣੀ ਦੇ ਵਿੱਚ ਕਿਰਪਾ ਕਰਦੇ ਨੇ ਉਹਨਾਂ ਗੁਰਮੁਖਾਂ ਬਾਰੇ।
ਜਾਗਾ ਦਰਸ਼ ਪਾਪ ਕੋਟ ਉਤਾਰੇ।
ਭਾਈ ਗੁਰੂ ਸਾਹਿਬ ਜੀ ਦੇ ਦਰਸ਼ਨ ਤਾਂ ਵਡਭਾਗੀ ਕਰਦੇ ਹੀ ਕਰਦੇ ਨੇ, ਐਸੇ ਗੁਰਮੁਖ ਬ੍ਰਹਮ ਗਿਆਨੀਆਂ ਦੇ ਦਰਸ਼ਨ ਵੀ ਕਰੋੜਾਂ ਪਾਪ ਜਿਹੜਾ ਹੈ ਉਤਾਰ ਦਿੰਦਾ ਹੈ।
ਭੇਟਦ ਸੰਗ ਇਹੋ ਭਵਜਲ ਤਾਰੇ।
ਜਿਹੜੇ ਉਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਮਿਲਦੇ ਆ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਆ। ਆਪਾਂ ਰੋਜ਼ ਹੀ ਪੜ੍ਹਦੇ ਹਾਂ, ਹੁਣ ਵੀ ਰਸਨਾ ਪਵਿੱਤਰ ਕਰ ਲਓ, ਜਪਜੀ ਸਾਹਿਬ ਜੀ ਦੀਆਂ ਅਖੀਰਲੀਆਂ ਪੰਕਤੀਆਂ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੋਜਲੇ ਕੇਤੀ ਛੁੱਟੀ ਨਾਲ। ਮਹਾਰਾਜ ਜੀ ਉਹਨਾਂ ਦੀ ਸੰਗਤ ਕਰਨ ਦੇ ਨਾਲ ਇਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਨੇ ਬਹੁਤ ਜ਼ਿਆਦਾ।
ਓਏ ਸਾਜਨ ਓਏ ਮੀਤ ਪਿਆਰੇ।
ਭਾਈ ਉਹ ਹੀ ਸਾਡੇ ਸੱਜਣ ਨੇ, ਉਹ ਹੀ ਸਾਡੇ ਮਿੱਤਰ ਨੇ, ਤੇ ਐਸੇ ਹੀ ਗੁਰਸਿੱਖ ਸਾਨੂੰ ਪਿਆਰੇ ਹਨ।
ਜੋ ਹਮ ਕਹੋ ਹਰ ਨਾਮ ਚਿਤਾਰੇ।
ਜੋ ਸਾਨੂੰ ਹਮੇਸ਼ਾ ਹੀ ਪਰਮਾਤਮਾ ਦਾ ਨਾਮ ਭਾਈ ਚੇਤੇ ਕਰਾਉਂਦੇ। ਭਾਈ ਮਨੁੱਖਾ ਜਨਮ ਮਿਲਿਆ, ਬਾਣੀ ਪੜ੍ਹ ਲਓ, ਸਿਮਰਨ ਕਰ ਲਓ, ਸੇਵਾ ਕਰ ਲਓ, ਨਿੰਦਾ ਚੁਗਲੀ ਨਾ ਕਰੋ,
ਨਹਾਓ।
ਵਿਸਰਾਮ ਦੇ ਕੇ ਸਮਝਾਉਂਦੇ ਹਨ ਜੀ।
ਜਾਗਾ ਸ਼ਬਦ ਸੁਣਤ ਸੁਖ ਸਾਰੇ।
ਕਿਉਂ ਉਹ ਕਹਿੰਦੇ ਨੇ? ਕਹਿੰਦੇ ਭਾਈ ਜਿਸ ਪ੍ਰਭੂ ਦੇ ਸ਼ਬਦ ਵਡਿਆਈ ਉਪਦੇਸ਼ ਸੁਣਨ ਕਰਕੇ ਗੁਰਮੁਖਾਂ ਦੀ ਰਸਨਾ ਤੋਂ ਸਾਰੇ ਸੁੱਖ ਮਿਲਦੇ ਹਨ।
ਜਾਗੀ ਟਹਿਲ ਜਮਦੂਤ ਬਿਦਾਰੇ।
ਜਿਨ੍ਹਾਂ ਦੀ ਟਹਿਲ ਸੇਵਾ ਕਰਨ ਕਰਕੇ, ਉਹ ਗੁਰਮੁਖ ਇਹ ਨਹੀਂ ਆਉਂਦੇ ਸਾਡੀ ਸੇਵਾ ਕਰੋ। ਸੰਤ ਸੁੰਦਰ ਸਿੰਘ ਜੀ ਜਿਨ੍ਹਾਂ ਦੇ ਨਾਮ ਤੋਂ ਟਕਸਾਲ ਦਾ ਨਾਮ ਭਿੰਡਰਾਂ ਵਾਲੇ ਪਿਆ, ਉਹਨਾਂ ਤੋਂ ਪਹਿਲਾਂ ਜਿਹੜੇ ਮੁਖੀ ਸਨ ਨਾ ਬਿਸ਼ਨ ਸਿੰਘ ਜੀ ਮਹਾਂਪੁਰਸ਼, ਉਹਨਾਂ ਨੂੰ ਜੇ ਕਹਿਣਾ ਕਿ ਸੇਵਾ ਦੱਸੋ ਕੋਈ, ਉਹ ਕਹਿੰਦੇ ਭਾਈ ਸਿਮਰਨ ਕਰਿਆ ਕਰੋ। ਕਿਉਂਕਿ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਸੰਤ ਕੀ ਸੇਵਾ ਨਾਮ ਧਿਆਈ ਹੈ। ਗੁਰਸਿੱਖਾਂ ਦੀ ਸੇਵਾ ਸਭ ਤੋਂ ਵੱਡੀ, ਆਪਾਂ ਆਪ ਸੁਧਾਰਨਾ। ਸੰਤ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਗੁਰਦੁਆਰੇ ਸਾਹਿਬ ਜੀ ਦਾ ਲੈਂਟਰ ਪੈ ਗਿਆ, ਸੇਵਾ ਲਗਭਗ ਖਤਮ ਹੋ ਗਈ, ਸੰਗਤ ਤੁਰ ਰਹੀ ਹੈ ਘਰਾਂ ਨੂੰ। ਇੱਕ ਗੁਰਮੁਖ ਨੇ ਆ ਕੇ ਪੁੱਛਿਆ, ਕਹਿੰਦੇ ਜੀ ਸਾਨੂੰ ਅਸੀਂ ਲੇਟ ਹੋ ਗਏ, ਸੇਵਾ ਕੋਈ ਦੱਸ ਦਿਓ। ਅਤੇ ਗੁਰਮੁਖ ਦੇਖ ਕੇ ਉਹਨਾਂ ਵੱਲ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ, ਕਹਿਣ ਲੱਗੇ, ਭਾਈ ਤੈਨੂੰ ਸੱਚ ਦੱਸੀਏ, ਆਪਣੇ ਆਪ ਨੂੰ ਸੁਧਾਰਨਾ, ਆਪਣੇ ਔਗਣਾਂ ਨੂੰ ਦੂਰ ਕਰਨਾ, ਆਪਣੇ ਮਨ ਦੇ ਵੱਲ ਝਾਤੀ ਮਾਰਨੀ ਅਤੇ ਹਮੇਸ਼ਾ ਸਿਮਰਨ ਵਿੱਚ ਲੀਨ ਰਹਿਣਾ, ਇਹ ਤੋਂ ਵੱਡੀ ਦੁਨੀਆਂ ਦੀ ਗੁਰਮੁਖਾ ਸੇਵਾ ਔਰ ਕੋਈ ਨਹੀਂ ਹੋਏਗੀ। ਠੀਕ ਹੈ ਬਾਹਰਲੀ ਸੰਗਤ ਦੀ ਸੇਵਾ ਮਿਲਦੀ ਹੈ ਵਡਭਾਗੀ ਹਾਂ, ਪਰ ਜੇ ਆਪਣੇ ਆਪ ਦੀ ਅੰਦਰ ਦੀ ਸੇਵਾ ਨਾ ਕੀਤੀ ਤਾਂ ਬਾਹਰਲੀ ਸੇਵਾ ਹੋ ਸਕਦਾ ਕਿਤੇ ਗਲਤੀ ਹੋ ਜਾਏ, ਹਉਮੈ ਹੰਕਾਰ 'ਚ ਤਾਂ ਗਵਾਚ ਜਾਏਗੀ। ਮਤ ਥੋੜ੍ਹੀ ਸੇਵ ਗਵਾਈ ਹੈ, ਹਉਮੈ ਹੰਕਾਰ ਆ ਜਾਂਦਾ, ਅਸੀਂ ਬੜੀ ਰਹਿਤ ਰੱਖਦੇ ਹਾਂ, ਅਸੀਂ ਬੜੀ ਬਾਣੀ ਪੜ੍ਹਦੇ ਹਾਂ, ਸਾਨੂੰ ਬੜਾ ਗਿਆਨ ਹੈ, ਪਰ ਵਾਹਿਗੁਰੂ ਨੇ ਪਤਾ ਨਹੀਂ ਕਿੱਥੇ ਕਿਹੜੇ ਵੇਲੇ ਕਿਹਦੀ ਬਾਜੀ ਲਾ ਦੇਣੀ, ਇਸ ਵਾਸਤੇ ਡਰ ਕੇ ਰਹੀਏ। ਮਹਾਰਾਜ ਜੀ ਕਹਿੰਦੇ ਜਿਹੜੇ ਭਾਈ ਉਹਨਾਂ ਦੇ ਬਚਨ ਸੁਣਦੇ ਆ ਅਤੇ ਉਹਨਾਂ ਦਾ ਬਚਨ ਮੰਨ ਕੇ ਫਿਰ ਸਿਮਰਨ ਕਰਦੇ, ਉਹ ਜਮਦੂਤ ਵੀ ਨਾਸ ਹੋ ਜਾਂਦੇ ਹਨ।
ਜਾ ਕੀ ਧੀਰਕ ਇਸ ਮਨ ਹੈ ਸੁਧਾਰੇ,
ਜਿਨ੍ਹਾਂ ਦੀ ਧੀਰਜ, ਜਿਨ੍ਹਾਂ ਦਾ ਦਿੱਤਾ ਹੋਇਆ ਹੌਂਸਲਾ, ਭਾਈ ਕੋਈ ਗੱਲ ਨਹੀਂ ਬਾਣੀ ਪੜ, ਵੇਖ ਵੱਡੇ ਵੱਡੇ ਠੱਗ ਅਤੇ ਚੋਰ ਵੀ ਗੁਰੂ ਦੀ ਹਜ਼ੂਰੀ 'ਚ ਆ ਕੇ ਸੁਧਰ ਗਏ। ਜੇ ਪਹਿਲਾਂ ਗਲਤੀਆਂ ਹੋ ਗਈਆਂ ਤਾਂ ਉਹਨਾਂ ਦੀ ਚਿੰਤਾ ਨਾ ਕਰ, ਪਛਤਾਵਾ ਕਰਦਿਆਂ ਹੋਇਆਂ, ਮਾਫ਼ੀ ਮੰਗਦਿਆਂ ਹੋਇਆਂ ਅੱਗੇ ਵਾਸਤੇ ਗਲਤੀ ਨਾ ਕਰ, ਸਿਮਰਨ ਕਰ ਵੱਧ ਤੋਂ ਵੱਧ, ਸਤਿਗੁਰੂ ਸਾਹਿਬ ਜੀ ਬਖਸ਼ਾਂ ਕਰਨਗੇ।
ਜਾ ਕਾ ਸਿਮਰਨ ਮੁਖ ਉਜਲਾਰੇ,
ਭਾਈ ਜਿਸ ਵਾਹਿਗੁਰੂ ਦੇ ਸਿਮਰਨ ਕਰਨ ਦੇ ਨਾਲ ਲੋਕ ਪਰਲੋਕ ਵਿੱਚ ਮੁਖ ਉਜਲ ਹੁੰਦਾ ਹੈ, ਅਜਾਮਲ ਪਾਪੀ ਜਗ ਜਾਣਾ, ਨਿਮਖ ਮਾਹੇ ਨਿਸਤਾਰਾ, ਇਹੋ ਜਿਹੀਆਂ ਸਾਖੀਆਂ ਸੁਣਾ ਸੁਣਾ ਕੇ ਉਹ ਹੌਂਸਲਾ ਦਿੰਦੇ ਤੇ ਮੁੱਖ ਉਜਲਾ ਕਰ ਦਿੰਦੇ ਹਨ ਪਿਆਰੇ।
ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ,
ਮਹਾਰਾਜ ਜੀ ਉਹਨਾਂ ਦੇ ਅੰਦਰ ਹੋਂ ਹੁੰਦੀ ਹੈ ਕਿ ਅਸੀਂ ਆਪਣਾ ਆਪ ਸਵਾਰਿਆ, ਮਾਰੇ ਕਹਿੰਦੇ ਨਾ, ਉਹਨਾਂ ਦੇ ਹਿਰਦੇ ਵਿੱਚ ਇੱਕੋ ਹੀ ਪਰਪੱਕਤਾ ਹੈ ਕਿ ਪ੍ਰਭੂ ਪਰਮਾਤਮਾ ਹੀ ਸਵਾਰਨ ਵਾਲਾ ਹੈ, ਨਹੀਂ ਤਾਂ ਕੋਈ ਵੀ ਆਪਣਾ ਆਪ ਸਵਾਰ ਨਹੀਂ ਸਕਦਾ। ਇਹੋ ਹੀ ਉਹਨਾਂ ਦੇ ਹਿਰਦੇ ਵਿੱਚ ਨਿਸ਼ਚਾ ਅਤੇ ਭਰੋਸਾ ਨਿਮਰਤਾ ਨਾਲ ਉਹ ਰਹਿੰਦੇ ਨੇ, ਪ੍ਰਭੂ ਦੇ ਸੇਵਕਾਂ ਨੂੰ ਆਪ ਪ੍ਰਭੂ ਸਵਾਰਦਾ ਹੈ।
ਸਰਨ ਨਾਨਕ ਤਿੰਨ ਸਾਧ ਬਲਿਹਾਰੇ,
ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਐਸੇ ਗੁਰਮੁਖਾਂ ਦੀ ਸ਼ਰਨ ਵਿੱਚ ਰਹੀਏ, ਅਸੀਂ ਵੀ ਐਸੇ ਸੇਵਕਾਂ ਤੋਂ ਸਦਾ ਸਦਾ ਵਾਸਤੇ ਬਲਿਹਾਰ ਜਾਂਦੇ ਹਾਂ। ਇਸੇ ਵਾਸਤੇ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਮਾਤਾ ਗੰਗਾ ਜੀ ਨੂੰ ਅਰਦਾਸ ਕਰਾਉਣ ਵਾਸਤੇ ਭੇਜਿਆ ਸੀ ਕਿ ਜਾਓ ਬਾਬਾ ਬੁੱਢਾ ਸਾਹਿਬ ਜੀ ਅਨਿੰਨ ਗੁਰਮੁਖ ਅਤੇ ਸੇਵਕ ਨੇ, ਸੰਗਤ ਸਮੇਤ ਜਦੋਂ ਅਰਦਾਸ ਕਰਨਗੇ ਤੁਹਾਡੇ ਮਨ ਦੀ ਭਾਵਨਾ ਜ਼ਰੂਰ ਪੂਰੀ ਹੋਵੇਗੀ। ਸਾਰੇ ਇਤਿਹਾਸ ਤੋਂ ਤੁਸੀਂ ਜਾਣੋ, ਸਾਨੂੰ ਸਿੱਖਿਆ ਇਸੇ ਵਾਸਤੇ ਦੇਣ ਵਾਸਤੇ ਕਿ ਸੰਗਤ ਦੀ ਸੇਵਾ ਕਿਵੇਂ ਕਰਨੀ ਹੈ। ਸਮਰੱਥ ਹੁੰਦਿਆਂ ਹੋਇਆਂ ਵੀ ਮਾਤ ਗੰਗਾ ਜੀ ਨੂੰ ਸੰਗਤ ਦੀ ਸੇਵਾ ਦੇ ਵਿੱਚ ਲਾਇਆ, ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਅਰਦਾਸ ਕਰਵਾ ਕੇ ਸਾਨੂੰ ਜਾਂਚ ਦੱਸੀ ਕਿ ਹਮੇਸ਼ਾ ਸੰਗਤ ਅੱਗੇ, ਗੁਰਮੁਖਾਂ ਅੱਗੇ ਨਿਮਰਤਾ ਨਾਲ ਰਹੋਗੇ ਫਿਰ ਕੁਝ ਖੱਟ ਲਓਗੇ। ਸਾਧ ਸੰਗਤ ਜੀ, ਗੁਰਮੁਖ ਵੀ ਇਹੋ ਹੀ ਸਿੱਖਿਆ ਦਿੰਦੇ ਹੈ, ਕੋਈ ਗਲਤੀ ਹੋ ਜਾਵੇ, ਗੁਰੂ ਸਾਹਿਬ ਨਾਰਾਜ਼ ਹੋ ਜਾਣ ਤਾਂ ਸੰਗਤ ਮਾਫ਼ੀ ਬਖਸ਼ਵਾ ਦੇਵੇਗੀ, ਪਰ ਜੇ ਸੰਗਤ ਨਾਰਾਜ਼ ਹੋ ਗਈ ਤਾਂ ਗੁਰੂ ਨੇ ਵੀ ਨਹੀਂ ਜੇ ਬਖਸ਼ਣਾ। ਇਸ ਵਾਸਤੇ ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਹਿਰਦੇ ਵਿੱਚ ਪੈ ਭਾਵਨੀ ਦੀ ਦਾਤ ਹਮੇਸ਼ਾ ਵਸੀ ਰਹੇ। ਦਾਸ ਰੋਮ ਰੋਮ ਕਰਕੇ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰ ਕਰਦਾ ਹੈ, ਮਹਾਰਾਜ ਜਿਵੇਂ ਰਸਨਾ ਕਰਕੇ, ਬੁੱਧੀ ਕਰਕੇ ਕਥਾ ਦੀ ਦਾਤ ਬਖਸ਼ੀ, ਹਿਰਦੇ ਕਰਕੇ ਵੀ ਆਪਣਾ ਜਸ ਵਡਿਆਈ ਬਖਸ਼ੋ। ਸਿੰਘ ਸਾਹਿਬ ਜੀ ਦਾ ਕੋਟ ਕੋਟ ਧੰਨਵਾਦ, ਜਿਨ੍ਹਾਂ ਨੇ ਆਪਣਾ ਸਮਾਂ ਬਖਸ਼ ਕੇ ਸੰਗਤ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਸਮੂਹ ਸੰਗਤਾਂ, ਗੁਰਮੁਖਾਂ, ਗੁਰਸਿੱਖਾਂ ਦਾ ਧੰਨਵਾਦ, ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ। ਗਰੀਬ ਦੀ ਅਰਦਾਸ ਜ਼ਰੂਰ ਕਰਿਓ, ਮਨ ਬੁੱਧੀ ਕਰਕੇ ਵੀ ਗੁਰੂ ਸਾਹਿਬ ਜੀ ਦਾ ਸੇਵਕ ਬਣ ਜਾਵਾਂ ਜੀ, ਹੋਈਆਂ ਭੁੱਲਾਂ ਦੀ ਮਾਫ਼ੀ ਅੱਗੇ ਵਾਸਤੇ ਸਮਰੱਥ ਬਖਸ਼ਣ ਜੀ।
ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਨ ਨਾਨਕ ਤਿੰਨ ਸਾਧ ਬਲਿਹਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।